ओंकार सतनाम कर्ता पुरुष निर्भव निर्वैर अकाल मूरत अजूनी सैभं गुर प्रसाद। धन वाहिगुरु साहिब जी, मुस रोवै कबीर की माई, ए बारक कैसे जीवहें रघुराई। तनना बुनना सब तज्यो है कबीर, हर का नाम लिख लियो शरीर। जब लग तागा बाहो बेही, तब लग बिसरे राम स्नेही। ओछी मत मेरी जात जुलाहा, हर का नाम लहयो मैं लाहा। कहत कबीर सुनो मेरी माई, हमरा इनका दाता एक रघुराई। कहत कबीर सुनो मेरी माई, हमरा इनका दाता एक रघुराई। परम सम्मान योग ज्ञान गुरु चवर तख्त दे मालक साहिब श्री गुरु ग्रंथ साहिब महाराज जी दे पावन पवित्र मुबारक दरबार दियां हाजरियां भर रहे गुरु प्यार वाले सत्संगी जनों, अपने जीवन नूं चंगी सेध देण वास्ते आपां सारे इत्थे आप एकत्र होए हां। गुरु पातशाह जी दे उपदेश नूं सरवण करन वास्ते, जीवन दा हिस्सा बनाउण वास्ते सतगुरु जी दे ज्ञान दा ऊट आसरा लै रहे हां। गुरु पातशाह जी सुमत बख्शन, इसी तरह साडा जीवन गुरमत वाला सिद्धांत वाला सच्चाई वाला बन सके। आओ विचारां नूं आरंभ करन तो पहलां सारे ही बड़े प्यार अदब दे नाल बुलाओ फतेह आखो जी, वाहिगुरु जी का खालसा वाहिगुरु जी की फतेह। पावन शब्द गुजरी राग अंदर भगत कबीर साहब जी की रसना तो उच्चारण किया हुआ यह पावन शब्द आप जी ने सरवण किया है। गुरु ग्रंथ साहिब महाराज जी की जो बाणी द ਦੀ ਤਰਤੀਬ ਹੈ। ਇਸ ਬਾਣੀ ਦੇ ਵਿੱਚ ਕਿਸੇ ਵੀ ਗੁਰੂ ਦੇ ਜਾਂ ਭਗਤ ਦੇ ਆਪਣੇ ਨਿੱਜੀ ਪਰਿਵਾਰ ਦੀ ਗੱਲ ਨਹੀਂ ਹੈ, ਜਿਵੇਂ ਪਰਿਵਾਰ ਦਾ ਕੀ ਮਾਹੌਲ ਸੀ, ਕਬੀਰ ਸਾਹਿਬ ਜੀ ਦੇ ਪਰਿਵਾਰ ਵਿੱਚ ਕਿੰਨੇ ਰਿਸ਼ਤੇਦਾਰ ਸਨ, ਕਿੰਨੇ ਉਹਨਾਂ ਦੇ ਪੁੱਤਰ ਸਨ। ਜੇ ਕਿਤੇ ਬਾਣੀ ਵਿੱਚ ਆਏ ਵੀ ਉਹਦਾ ਕੋਈ ਮਤਲਬ ਸੀ, ਸਮਝਾਉਣ ਦਾ ਕਾਰਨ ਸੀ। ਵੈਸੇ ਗੁਰਮਤਿ ਵਿੱਚ ਦੁਨਿਆਵੀ ਪਰਿਵਾਰ ਦੀ ਗੱਲ ਕਿਤੇ ਨਹੀਂ ਕੀਤੀ, ਉਹਨਾਂ ਦੇ ਪਰਿਵਾਰ ਦਾ ਕਿਹੋ ਜਿਹਾ ਮਾਹੌਲ ਸੀ। ਪਰ ਕਈ ਵਾਰੀ ਜਦੋਂ ਸ਼ਬਦ ਉਚਾਰਨ ਕੀਤੇ ਗਏ ਸਨ, ਸਮਾਜ ਨੂੰ ਵੇਖ ਕੇ, ਅਸਲ ਜਦੋਂ ਅਸੀਂ ਕਿਸੇ ਮਨੁੱਖ ਨੂੰ ਸਮਝਾਉਂਦੇ ਹਾਂ ਨਾ, ਜੇ ਮੰਨ ਲਓ ਕੋਈ ਨਸ਼ਾ ਕਰਦਾ, ਉਸ ਵਿਅਕਤੀ ਨੂੰ ਸਮਝਾਉਣ ਵਾਸਤੇ ਇਹੋ ਜਿਹਾ ਵਿਅਕਤੀ ਦੀ ਉਦਾਹਰਣ ਦੇਣੀ ਪਏਗੀ ਜਿਹਦਾ ਨਸ਼ੇ ਨਾਲ ਬੜਾ ਨੁਕਸਾਨ ਹੋਇਆ ਹੋਵੇ, ਜੇ ਉਹਨੂੰ ਸਮਝਾਉਣਾ ਹੋਵੇ ਨਾ। ਉਸ ਵਿਅਕਤੀ ਨੂੰ ਸਮਝਾਉਣ ਵਾਸਤੇ ਸਾਨੂੰ ਜਿਹੋ ਜਿਹੇ ਕੰਮ ਉਹ ਕਰ ਰਿਹਾ ਨਾ, ਉਹੋ ਜਿਹੇ ਵਿਅਕਤੀ ਸਾਹਮਣੇ ਰੱਖਣਾ ਪੈਣਾ ਵੀ ਆਹ ਕੰਮ ਕਰਦਾ ਸੀ, ਉਹਦਾ ਆਹ ਨੁਕਸਾਨ ਹੋਇਆ। ਇਸੇ ਤਰ੍ਹਾਂ ਬਾਣੀ ਦੇ ਵਿੱਚ ਹਰੇਕ ਸ਼ਬਦ ਵਿੱਚ, ਕਈਆਂ ਸ਼ਬਦਾਂ ਵਿੱਚ, ਖਾਸ ਕਰਕੇ ਭਗਤਾਂ ਦੀ ਬਾਣੀ ਜਿਹੜੀ, ਉਹਨਾਂ ਦੇ ਵਿੱਚ ਬੜੀ ਸਪਸ਼ਟ ਗੱਲ ਉਹਨਾਂ ਨੇ ਕੀਤੀ ਸਮਝਾਉਣ ਵਾਸਤੇ, ਸਿੱਧੀ ਗੱਲ ਕੀਤੀ ਇੱਕ ਮਨੁੱਖ ਨੂੰ ਸਮਝ ਆ ਜਾਏ ਕਿ ਆਹ ਲੋਕ ਕਰਦੇ ਸਨ ਜਾਂ ਇੱਦਾਂ ਦਾ ਜਿਹੜਾ ਮਾਹੌਲ ਬਣਿਆ, ਤੁਸੀਂ ਇੱਦਾਂ ਨਾ ਕਰਿਓ। ਬੜੇ ਸਲੋਕ ਨੇ ਬਾਬਾ ਫਰੀਦ ਜੀ ਦੇ, ਉਹਨਾਂ ਦੇ ਵਿੱਚ ਜ਼ਿਕਰ ਵੀ ਆਉਂਦਾ ਕਿ ਫਰੀਦਾ ਜੰਗਲ ਜੰਗਲ ਕਿਆ ਭਾਵੇਂ। ਹੁਣ ਤੁਹਾਨੂੰ ਲੱਗਦਾ ਫਰੀਦ ਜੀ ਜੰਗਲ 'ਚ ਫਿਰਦੇ ਹੋਣਗੇ, ਪਰ ਕਿਉਂ ਕਿਹਾ, ਸਮਾਜ ਦੀ ਜਿਹੜੀ ਗਿਰਾਵਟ ਸੀ ਨਾ, ਉਹਨੂੰ ਸਾਹਮਣੇ ਰੱਖਣ ਵਾਸਤੇ ਬਾਬਾ ਫਰੀਦ ਜੀ ਨੇ ਇਹ ਗੱਲ ਕਹੀ ਹੈ। ਬਾਬਾ ਫਰੀਦ ਜੀ ਥੋੜਾ ਕਰਦੇ ਸੀ ਇੱਦਾਂ, ਆਪਣੇ ਤੇ ਗੱਲ ਲੈ ਕੇ ਨਾ, ਆਪਣੇ ਤੇ ਸਮਾਜ ਜੋ ਕਰਦਾ ਸੀ, ਲੋਕ ਜੋ ਕਰਦੇ ਸਨ, ਉਹਨਾਂ ਦੀ ਗੱਲ ਦੱਸੀ ਕਿ ਆਹ ਲੋਕ ਇੱਦਾਂ ਕਰਦੇ, ਇੱਦਾਂ ਕਰਨਾ ਥੋੜਾ ਕੁਝ ਹੋਣਾ, ਆਹ ਲੋਕ ਇੱਦਾਂ ਭਟਕਦੇ ਫਿਰਦੇ, ਇੱਦਾਂ ਭਟਕਣ ਦੇ ਨਾਲ ਥੋੜਾ ਕੁਝ ਹੋਣਾ, ਗੱਲ ਸਮਝਾਈ। ਹੁਣ ਬਾਬਾ ਕਬੀਰ ਜੀ ਆਖਦੇ ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਵਾਰਕ ਕੈਸੇ ਜਿਵੇਂ ਰਘੁਰਾਈ। ਕਬੀਰ ਦੀ ਮਾਂ ਰੋ ਰਹੀ ਹੈ, ਦੁਨਿਆਵੀ ਅਰਥ ਆਪਾਂ ਭਾਵ ਅਰਥ ਕਰਦੇ ਹਾਂ, ਕਬੀਰ ਜੀ ਦੀ ਮਾਂ ਰੋ ਰਹੀ ਹੈ। ਕਿਉਂ ਰੋਂਦੀ ਹੈ? ਕਹਿੰਦੀ ਕਿ ਇਹਦੇ ਬੱਚੇ ਕਿਵੇਂ ਜੀਣਗੇ, ਕਿਉਂ ਭਲਾ, ਕਿਉਂਕਿ ਤਨਨਾ ਬੁਨਣਾ ਸਭ ਤਜਿਓ ਹੈ ਕਬੀਰ, ਜਿਹੜਾ ਉਹਦਾ ਕੰਮ ਸੀ, ਕਹਿੰਦੀ ਕਬੀਰ ਤੂੰ ਤਾਂ ਛੱਡ ਦਿੱਤਾ, ਹਰ ਕਾ ਨਾਮ ਲਿਖ ਲਿਓ ਸਰੀਰ, ਤੂੰ ਤੇ ਰੱਬ ਦਾ ਹੀ ਨਾਂ ਕਹਿੰਦੇ ਜਪਦਾ, ਜਿਹੜੇ ਭਾਵ ਅਰਥ ਆ, ਤੇਰੇ ਬੱਚੇ ਕਿੱਦਾਂ ਜੀਣਗੇ। ਹੁਣ ਜੇ ਇਸ ਗੱਲ ਨੂੰ ਆਪਾਂ ਸਮਝੀਏ, ਸਿੱਧੇ ਅਰਥਾਂ ਵਿੱਚ ਸਮਝੀਏ, ਤੇ ਗੁਰਬਾਣੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਥੋੜਾ ਲਿਖੀਆਂ ਕਿ ਤੂੰ ਕੰਮ ਨਹੀਂ ਕਰਦਾ, ਤੇਰੇ ਬੱਚੇ ਕਿੱਦਾਂ ਜੀਣਗੇ, ਤੇਰਾ ਪਰਿਵਾਰ ਕਿੱਦਾਂ ਜੀਏਗਾ, ਇਹ ਗੱਲਾਂ ਥੋੜਾ। ਕਬੀਰ ਦੀ ਤੇ ਮਤ ਦੀ ਗੱਲ ਇੱਥੇ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਜਿਵੇਂ ਤੁਸੀਂ ਮਰਜ਼ੀ ਵਿਚਾਰ ਲਿਓ, ਜਿਹੜੀ ਉਹਦੀ ਮਤ ਆ ਨਾ ਕਬੀਰ ਦੀ। ਹੁਣ ਇੱਥੇ ਕਬੀਰ ਦੀ ਮਤ ਵੀ ਨਹੀਂ ਰੋ ਰਹੀ, ਸਮਝਾ ਰਹੇ ਨੇ ਉਹ ਸਾਨੂੰ, ਲੋਕਾਂ ਨੂੰ ਮੈਸੇਜ ਦੇ ਰਹੇ ਨੇ, ਸਮਝਾ ਰਹੇ ਨੇ ਕਿ ਇੱਦਾਂ ਵੀ ਹੁੰਦਾ ਕਈ ਵਾਰੀ। ਹੁਣ ਮਤ ਰੋ ਰਹੀ ਹੈ, ਕਿਹੜੀ ਮਤ? ਭੈੜੀ ਮਤ, ਭੈੜੀ ਮਤ ਰੋ ਰਹੀ ਹੈ। ਇਹ ਵਾਰ ਕੈਸੇ, ਇਹ ਜਿਹੜੇ ਬੱਚੇ ਨੇ ਜਿਹੜੇ ਨਾ, ਜਿਹੜੇ ਲੋਕਾਂ ਦੇ ਇਸ਼ਾਰਿਆਂ ਤੇ ਜਿਉਂਦੇ ਸਨ, ਜਿਹੜੀਆਂ ਅੱਖਾਂ, ਕੰਨ, ਨੱਕ, ਗਿਆਨ ਇੰਦਰੇ, ਜਿਹੜੇ ਲੋਕਾਂ ਦੇ ਇਸ਼ਾਰਿਆਂ ਤੇ ਜਿਉਂਦੇ ਸਨ, ਜਿਹੜੀ ਜ਼ਬਾਨ ਤਿੰਨ ਤਿੰਨ ਟਾਈਮ ਸਿਰਫ ਕੋਈ ਕੰਮ ਕਰਦੀ ਸੀ, ਸਵੇਰੇ ਵੀ ਟੈਸਟ ਕਰ ਰਿਹਾ ਸਬਜ਼ੀ ਨੂੰ, ਦੁਪਹਿਰੇ ਕਰ ਰਿਹਾ, ਸ਼ਾਮ ਨੂੰ ਕਰ ਰਿਹਾ, ਜਿਹੜੀ ਜ਼ਬਾਨ ਏਦਾਂ ਹੀ ਜਿਉਂਦੀ ਸੀ, ਦੁਨਿਆਵੀ ਚਸਕਿਆਂ ਦੇ ਵਿੱਚ ਹੀ ਪਈ, ਜਿਹੜੀਆਂ ਅੱਖਾਂ ਏਦਾਂ ਹੀ ਜਿਉਂਦੀਆਂ ਸਨ, ਦੁਨਿਆਵੀ ਚਸਕਿਆਂ ਦੇ ਵਿੱਚ ਹੀ ਫਸੀਆਂ ਸਨ, ਜਿਹੜੇ ਕੰਨ ਏਦਾਂ ਹੀ ਜਿਉਂਦੇ ਸਨ, ਲੋਕਾਂ ਦੀਆਂ ਗੱਲਾਂ ਹੀ ਸੁਣਦੇ ਸਨ, ਬੜੇ ਮਸਤ ਹੋ ਕੇ ਸੁਣਦੇ ਸਨ, ਇਹ ਜਿਹੜੇ ਬੱਚੇ ਹੁਣ ਕਿਵੇਂ ਜਿਉਣਗੇ? ਭੈੜੀ ਮਤ ਰੋ ਰਹੀ ਆ, ਮਾੜੀ ਮਤ ਜਿਹੜੀ ਹੈ ਨਾ, ਕਿਉਂ ਭਲਾ? ਕਿਉਂਕਿ ਕਬੀਰ ਜੀ ਕਹਿੰਦੇ ਮੈਂ ਪਾਸਾ ਬਦਲ ਲਿਆ, ਹੁਣ ਮੈਂ ਹੁਣ ਕੰਨਾਂ ਨੂੰ ਵੀ ਇਹ ਦੂਜੇ ਪਾਸੇ ਲਾ ਲਿਆ, ਅੱਖਾਂ ਨੂੰ ਵੀ ਦੂਜੇ ਪਾਸੇ ਲਾ ਲਿਆ, ਮੈਂ ਪਾਸਾ ਬਦਲਿਆ, ਮੈਂ ਸੱਚ ਵਾਲੇ ਪਾਸੇ ਜੋੜ ਲਿਆ ਇਹਨਾਂ ਬੱਚਿਆਂ ਨੂੰ ਸੱਚ ਵਾਲੇ ਪਾਸੇ। ਤੇ ਭੈੜੀ ਮੱਤ ਹੁਣ ਰੋ ਰਹੀ ਹੈ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜਿਵੇਂ ਰਘੁਰਾਈ। ਇਹ ਬੱਚੇ ਹੁਣ ਕਿੱਦਾਂ ਜੀਣਗੇ, ਮੈਨੂੰ ਖੁਰਾਕ ਕਿੱਥੋਂ ਮਿਲੇਗੀ? ਹੰਕਾਰ ਰੂਪੀ ਮੱਤ ਕਹਿੰਦੀ ਮੈਨੂੰ ਖੁਰਾਕ ਕਿੱਥੋਂ ਮਿਲੇਗੀ। ਅੱਗੇ ਤੇ ਬੱਚੇ ਕਮਾ ਕੇ ਲਿਆਉਂਦੇ ਸਨ, ਅੱਗੇ ਤੇ ਅੱਖਾਂ ਕਮਾ ਕੇ ਲਿਆਉਂਦੀਆਂ ਸਨ, ਲੋਕਾਂ ਦੇ ਰੰਗ ਤਮਾਸ਼ੇ ਵੇਖ ਕੇ ਆਉਂਦੀਆਂ ਸਨ, ਮੈਨੂੰ ਖੁਰਾਕ ਦਿੰਦੀਆਂ ਸਨ ਆਣ ਕੇ, ਮੈਂ ਬੜੀ ਖੁਸ਼ ਹੁੰਦੀ ਸੀ। ਹੁੰਦਾ ਨਾ ਏਦਾਂ, ਜਦੋਂ ਬੱਚਾ ਕਮਾਉਂਦਾ ਮਾਂ ਬਾਪ ਕਿੰਨੇ ਖੁਸ਼ ਹੁੰਦੇ ਆ, ਹੁੰਦੇ ਕਿ ਨਹੀਂ ਹੁੰਦੇ, ਕਮਾਈ ਵਧੀਆ ਹੋਵੇ। ਕਈ ਵਾਰੀ ਏਦਾਂ ਵੀ ਹੁੰਦਾ ਨਾ, ਦੋ ਜਾਣੇ ਬਰਾਬਰ ਡਾਕਟਰੀ ਦਾ ਕੋਰਸ ਕਰਕੇ ਲੱਗ ਗਏ, ਇੱਕ ਥੋੜਾ ਜਿਹਾ ਰਿਸ਼ਵਤੀ ਹੋ ਗਿਆ, ਉਹਨੇ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ, ਵੱਡਿਆਂ ਡਾਕਟਰਾਂ ਦੇ ਨਾਲ ਰਲ ਗਿਆ, ਪੈਸੇ ਦੂਣੇ ਲੈਣੇ ਸ਼ੁਰੂ ਕਰ ਦਿੱਤੇ, ਉਹਦੀ ਕੋਠੀ ਬੜੀ ਛੇਤੀ ਤਿਆਰ ਹੋ ਗਈ। ਦੂਜਾ ਇਮਾਨਦਾਰ ਸੀ, ਹੁਣ ਉਹਦੀ ਵੀ ਮਾਂ ਕਹਿੰਦੀ ਪੁੱਤ ਤੂੰ, ਤੈਨੂੰ ਵੀ ਇੰਨਾ ਪੈਸਾ ਲਾਇਆ, ਤੂੰ ਵੀ ਕਰ ਲਾ, ਤੇਰੇ ਨਾਲ ਪੜਿਆ ਸੀ, ਗਵਾਂਢੀ ਵੇਖ ਕੇ ਦਾ ਕੀ ਮਾਹੌਲ ਬਣ ਗਿਆ, ਕਿੱਦਾਂ ਦਾ ਘਰ ਬਣ ਗਿਆ। ਹੁਣ ਜਿਹੜਾ ਇਮਾਨਦਾਰੀ ਦੀ ਕਮਾ ਕੇ ਲਿਆਉਂਦਾ, ਉਹਦੀ ਮਾਂ ਉਹਦੀ ਵੀ ਖੁਸ਼ ਹੁੰਦੀ, ਦੁਨਿਆਵੀ ਵੀ ਮਾਂ ਬਾਪ ਖੁਸ਼ ਹੁੰਦੇ ਨੇ ਜਦੋਂ ਬੱਚਾ ਕਮਾਵੇ ਚੰਗਾ ਹੋਵੇ। ਹੁਣ ਮੱਤ ਨੂੰ ਫਿਕਰ ਪੈ ਗਿਆ, ਤੇ ਜਿਹੜੀ ਖੁਰਾਕ ਮੇਰੇ ਵਾਸਤੇ ਲੈ ਕੇ ਆਉਂਦੇ ਹੁੰਦੇ ਸੀ ਉਹ ਕੌਣ ਲਿਆਊ? ਹੁਣ ਕਬੀਰ ਤੇ ਬਦਲ ਗਿਆ, ਕਬੀਰ ਕਹਿੰਦਾ ਮੈਂ ਨੀ ਸੁਣਨਾ, ਕੰਨੋਂ ਕਾਟੀ ਨੱਕੋਂ ਕਾਟੀ, ਕਹਿੰਦਾ ਮੈਂ ਨੀ ਸੁਣਨਾ, ਲੋਕਾਂ ਦੀਆਂ ਗੱਲਾਂ ਥੋੜਾ ਸੁਣਨੀਆਂ ਮੈਂ, ਬਦਲ ਗਿਆ। ਤੇ ਭੈੜੀ ਮੱਤ ਰੂਪੀ ਮਾਂ ਰੋ ਰਹੀ ਹੋਣਾ, ਹੁਣ ਦੱਸੋ ਦੂਜਾ ਪੱਖ, ਕਬੀਰ ਸਾਹਿਬ ਜੀ ਅਣਜਾਣ ਸਨ ਜੀ, ਉਹਨਾਂ ਦੀ ਦੁਨਿਆਵੀ ਮਾਂ ਰੋ ਰਹੀ ਕਿ ਤੂੰ ਬੱਚਿਆਂ ਦਾ ਖਿਆਲ ਨਹੀਂ ਕਰਦਾ, ਉਹ ਤਾਂ ਸਾਨੂੰ ਉਪਦੇਸ਼ ਦੇ ਰਹੇ ਨੇ, ਉਹ ਤੇ ਮਨੁੱਖਤਾ ਨੂੰ ਉਪਦੇਸ਼ ਦੇ ਰਹੇ ਨੇ, ਤੇ ਉਹਨਾਂ ਦੀ ਮਾਂ ਦੁਨਿਆਵੀ ਮਾਂ ਉਹਨਾਂ ਨੂੰ ਸਮਝਾ ਰਹੀ ਕਿ ਪੁੱਤ ਤੂੰ ਤੇ ਸਾਰਾ ਕੰਮ ਹੀ ਛੱਡ ਕੇ ਬਹਿ ਗਿਆ। ਕਬੀਰ ਸਾਹਿਬ ਜੀ ਨੂੰ ਨੀ ਸਮਝ ਕੇ ਕੰਮ ਨਹੀਂ ਛੱਡਣਾ, ਜ਼ਿੰਮੇਵਾਰੀ ਵੀ ਸਮਝਣੀ ਹੈ। ਸਿੱਧੀ ਜੇ ਅਰਥ ਅਸੀਂ ਕਰਾਂਗੇ ਤੇ ਫਿਰ ਇਹਦਾ ਮਤਲਬ ਇੱਕੋ ਨਿਕਲਦਾ, ਕਬੀਰ ਜੀ ਜ਼ਿੰਮੇਵਾਰ ਨਹੀਂ ਸਨ। ਪਰ ਸਿਧਾਂਤ ਕਿਹੜਾ ਹੈ? ਸਿਧਾਂਤ ਉਹਨਾਂ ਦੇ ਕੋਲ ਹਾਥ ਪਾਉ ਕਰ ਕਾਮ ਸਭ, ਸਿਧਾਂਤ ਇਹ ਹੈ ਗੁਰਮਤ ਦਾ ਕਿਰਤ ਕਰਨੀ ਹੈ। ਹੁਣ ਕਬੀਰ ਜੀ ਦੀ ਮੱਤ ਜਿਹੜੀ ਹੈ ਨਾ, ਉਹ ਬੜਾ ਬੜਾ ਪਰੇਸ਼ਾਨ ਹੈ, ਇਹਦੀ ਤਾਂ ਤਾਣੇ ਬਾਣੇ ਨਹੀਂ ਕਰਦਾ। ਤੰਨਾ ਬੁਨਣਾ ਸਭ ਤਜਿਓ ਹੈ ਕਬੀਰ, ਜਿਹੜੇ ਪਹਿਲਾਂ ਤਾਣੇ ਬਾਣੇ ਕਰਦੀ ਸੀ ਨਾ ਮੱਤ, ਜਿਹੜੇ ਗਿਆਨ ਇੰਦਰੀ ਸਾਰੇ ਤਾਣੇ ਬਾਣੇ ਕਰਦੇ ਸਨ, ਸਰੀਰ ਦਾ ਤਾਣਾ ਬਾਣਾ ਸੀ ਕਿ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਨਾ, ਅੱਖਾਂ ਨੇ ਆਪਣੇ ਤਾਣੇ ਬਾਣੇ ਸਨ, ਕੰਨਾਂ ਦੇ ਆਪਣੇ ਤਾਣੇ ਬਾਣੇ ਸਨ, ਸਾਰੇ ਤਾਣੇ ਬਾਣੇ ਕਬੀਰ ਜੀ ਕਹਿੰਦੇ ਮੈਂ ਬੰਦ ਕਰ ਦਿੱਤੇ। ਤੰਨਾ ਬੁਨਣਾ ਸਭ ਤਜਿਓ ਹੈ ਕਬੀਰ, ਸਾਰਾ ਕੁਝ ਤਜ ਦਿੱਤਾ, ਤਜ ਲਿਆ, ਢੱਕ ਲਿਆ। ਹੁਣ ਅੱਖਾਂ ਨਵੀਆਂ ਥੋੜਾ ਪਵਾਈਆਂ, ਢੱਕ ਲਈਆਂ, ਪਹਿਲੀਆਂ ਅੱਖਾਂ ਜਿਹੜੀਆਂ ਸੀ ਉਹ ਢੱਕ ਲਈਆਂ। ਬੜੀਆਂ ਬੜਾ ਪਿਆਰਾ ਉਪਦੇਸ਼ ਹੈ ਭਗਤਾਂ ਦੀ ਬਾਣੀ, ਜਦੋਂ ਆਪਾਂ ਪੜ੍ਹਦੇ ਹਾਂ ਨਾ, ਬੜੀ ਪਿਆਰੀ ਗੱਲ ਕੀਤੀ ਸਾਰਿਆਂ ਭਗਤਾਂ ਨੇ, ਬੜਾ ਸੋਹਣਾ ਸਮਝਾਇਆ, ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਘਰ ਵਿੱਚ ਰੰਗ ਲੱਗਾ ਹੋਇਆ, ਕਹਿੰਦੇ ਬਾਹਰ ਜਾਣ ਦੀ ਲੋੜ ਨਹੀਂ, ਪਰ ਗੱਲ ਅੰਦਰ ਦੀ ਕੀਤੀ ਹੈ। ਹੁਣ ਇੱਥੇ ਇਹ ਨਾ ਸਮਝ ਲਓ ਸਾਡੇ ਘਰੇ ਸਾਰਾ ਕੁਝ, ਅਸੀਂ ਗੁਆਂਢੀਆਂ ਘਰੇ ਕਿਉਂ ਜਾਈਏ? ਸਾਨੂੰ ਗੁਆਂਢੀਆਂ ਦਾ ਕੀ ਮਤਲਬ ਹੈ ਨਾ, ਸਾਨੂੰ ਬਾਹਰ ਜਾਣ ਦੀ ਥੋੜਾ ਲੋੜ ਹੈ? ਗੱਲ ਅੰਦਰ ਦੀ ਕੀਤੀ ਹੈ, ਕਹਿੰਦੇ ਜਿਹਨੂੰ ਸਮਝ ਆ ਗਈ ਨਾ ਕਿ ਘਰ ਵਿੱਚ ਹੀ ਹੈ ਸਾਰਾ ਕੁਝ, ਉਹ ਬਾਹਰ ਨਹੀਂ ਜਾਂਦਾ, ਫਿਰ ਬਾਹਰ ਨਹੀਂ ਭਟਕਦਾ ਫਿਰਦਾ, ਸਾਰੀ ਗੱਲ ਹੀ ਸਤਿਗੁਰੂ ਜੀ ਦੀ ਬਾਣੀ ਨੇ ਤੇਰੇ ਅੰਦਰ ਦੀ ਰੱਖੀ, ਮਨੁੱਖ ਦੇ ਅੰਦਰ ਦੀ ਰੱਖੀ ਹੈ। ਹੁਣ ਦੇਖੋ, ਤੰਨਾ ਬੁਨਣਾ ਸਭ ਤਜੇ ਉਹ ਕਬੀਰ, ਤਜ ਲਿਆ ਸਾਰਾ, ਢੱਕ ਲਿਆ ਉਹਨੇ, ਪਹਿਲਾਂ ਜਿਹੜਾ ਤਾਣਾ ਬਾਣਾ ਖਿਲ ਰਿਹਾ ਸੀ ਨਾ ਸਾਰਾ ਹੀ, ਉਹ ਢੱਕ ਲਿਆ, ਹੁਣ ਨਵੇਂ ਰੂਪ ਦੇ ਵਿੱਚ ਪੇਸ਼ ਕਰ ਰਿਹਾ ਭਗਤ ਕਬੀਰ, ਕਹਿੰਦਾ ਮੈਂ ਨਵੇਂ ਰੂਪ ਦੇ ਵਿੱਚ। ਅੱਖਾਂ ਵੇਖੋ, ਸਰੀਰ ਦਾ ਕੋਈ ਅੰਗ ਨਹੀਂ ਬਦਲਿਆ ਜਾਂਦਾ, ਕੰਨ ਵੀ ਉਹ ਹੀ ਹੈ। ਹੁਣ ਬੰਦਾ ਜਦੋਂ ਸਮਝ ਆਈ, ਬੰਦਾ ਕਹਿੰਦਾ ਮੈਂ ਨਹੀਂ ਸੁਣਦਾ ਚੁਗਲੀ, ਹੁਣ ਪਹਿਲਾਂ ਢੱਕ ਲਿਆ, ਕੱਜ ਲਿਆ, ਨਵਾਂ ਪੇਸ਼ ਕਰ ਦਿੱਤਾ। ਹੁਣ ਬਾਬਾ ਜੀ ਆਖਦੇ ਬਾਣੀ ਵਿੱਚ, ਰਿਦਾ ਕਾਂਗਾ ਕਰੰਗ ਟੰਡੋਲਿਆ, ਵਕਾਰਾਂ ਨੇ ਸਗਲਾ ਖਾਇਆ ਮਾਸ, ਕਹਿੰਦੇ ਕਾਵਾਂ ਨੇ ਸਾਰਾ ਮਾਸ ਖਾ ਲਿਆ। ਹੁਣ ਵੇਖੋ, ਜੇ ਅਸੀਂ ਗੁਰਮਤ ਤੋਂ ਸੇਧ ਲਈ ਹੋਈ ਸਮਝਿਆ ਦਾ, ਅਸੀਂ ਦੁਨਿਆਵੀ ਫੋਟੋ ਦੇ ਵਿੱਚ ਥੋੜਾ ਫਸਣਾ ਸੀ। ਜੇ ਸਾਨੂੰ ਇਸ ਗੱਲ ਦੀ ਸਮਝ ਹੁੰਦੀ, ਜੇ ਗੁਰਮਤ ਨੂੰ ਉਪਦੇਸ਼ ਲਿਆ ਹੁੰਦਾ, ਗਿਆਨ ਲਿਆ ਹੁੰਦਾ, ਤੇ ਜੇ ਦੁਨਿਆਵੀ ਫੋਟੋ ਸਾਡੇ ਸਾਹਮਣੇ ਆਉਂਦੀ ਅਸੀਂ ਕਹਿੰਦੇ ਇਹ ਨੀ ਹੈ, ਅਸੀਂ ਨੀ ਇਹਨੂੰ ਮੰਨਦੇ। ਆ ਵੇਖੋ ਅੱਜ ਕਿੰਨਾ ਰੌਲਾ ਪੈ ਰਿਹਾ। ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਨੂੰ ਪੇਸ਼ ਕੀਤਾ ਜਾਂਦਾ, ਲੜਕੀ ਦੇ ਸਿਰ ਉੱਤੇ ਧੌਣ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਸਿਰ ਲਾ ਦਿੱਤਾ ਜਾਂਦਾ। ਸਾਡੇ ਲੋਕ ਕਿੰਨਾ ਰੌਲਾ ਪਾ ਰਹੇ ਅੱਜ। ਸਾਡੇ ਗੁਰੂਆਂ ਦੇ ਜਿਹੜੇ ਬਣਾ ਕੇ ਉਹੋ ਜਿਹਾ ਰੂਪ ਬਣਾ ਕੇ ਉੱਤੇ ਵੱਖਰੇ ਵੱਖਰੇ ਸਿਰ ਲਾ ਦਿੱਤੇ ਜਾਂਦੇ ਆ, ਜਾਂ ਸਿਰ ਜਿਹੜਾ ਜੋ ਚਿੱਤਰ ਬਣਾਏ ਜਾਂਦੇ, ਫੋਟੋਆਂ ਬਣਾਈਆਂ ਜਾਂਦੀਆਂ, ਉਹੋ ਜਿਹੀਆਂ ਫੋਟੋਆਂ ਬਣਾ ਕੇ ਧੜ ਕਿਸੇ ਹੋਰ ਦਾ ਲਾਇਆ ਜਾਂਦਾ, ਉਹ ਵਹਿੰਦੇ ਆ ਛੇੜ ਛੇੜ ਕੇ। ਕੀ ਵਹਿੰਦੇ ਭਲਾ ਜੀ? ਹੁਣ ਗੁਰੂਆਂ ਦੀਆਂ ਫੋਟੋਆਂ ਇਹੋ ਜਿਹੀਆਂ ਬਣਾ ਬਣਾ ਕੇ ਪੇਸ਼ ਕਰਦੇ ਆ, ਉਹ ਕਿਸੇ ਦਾ ਰੂਪ ਹੋਰ ਵਿਗਾੜ ਦਿੱਤਾ, ਕਿਸੇ ਨੂੰ ਹੋਰ ਤਰੀਕੇ ਨਾਲ ਪੇਸ਼ ਕਰ ਦਿੱਤਾ, ਕਿਸੇ ਫੋਟੋ ਨੂੰ ਇਸਤਰੀ ਦੇ ਕੱਪੜੇ ਪਵਾ ਦਿੱਤੇ, ਤੇ ਅਸੀਂ ਬੜੇ ਭੜਕਦੇ, ਸਾਡੇ ਲੋਕ ਬੜਾ ਭੜਕਦੇ। ਫਿਰ ਇਹੋ ਤੋਂ ਵਹਿੰਦੇ ਭਲਾ, ਕੀ ਵਹਿੰਦੇ ਭਲਾ? ਇਹ ਮੂਰਤੀ ਦੇ ਪੁਜਾਰੀ ਹੈ ਕਿ ਗਿਆਨ ਦੇ ਪੁਜਾਰੀ ਆ? ਅਸੀਂ ਕਿਹਦੇ ਸਾਬਤ ਹੁੰਦੇ ਭਲਾ? ਬਹੁਤੇ ਲੋਕ ਕਿਹਦੇ ਸਾਬਤ ਹੁੰਦੇ ਭਲਾ? ਮੂਰਤੀ ਦੇ। ਸਾਨੂੰ ਕੀ ਮਤਲਬ ਜਿਹਦੀ ਮਰਜ਼ੀ ਫੋਟੋ ਲਾਈ ਜਾਣ? ਸਿੱਖ ਦਾ ਤੇ ਫੋਟੋ ਦੇ ਨਾਲ ਮਤਲਬ ਵੀ ਕੋਈ ਨਹੀਂ। ਜਦੋਂ ਅਸੀਂ ਏਦਾਂ ਕਰਦੇ ਨਾ, ਲੋਕ ਵਹਿੰਦੇ ਕਹਿੰਦੇ ਵਾਕਈ ਇਹਨਾਂ ਦੇ ਅੰਦਰ ਸਾਡੇ ਸੁਰਤ ਚ ਬੈਠੀ ਹੋਈ ਹੈ ਫੋਟੋ। ਜਦੋਂ ਕੋਈ ਛੇੜਖਾਨੀ ਕਰਦਾ ਨਾ ਫੋਟੋ ਨਾਲ, ਬੜਾ ਰੌਲਾ ਪੈਂਦਾ ਜੀ, ਸਿੱਖਾਂ ਦੀ ਬੇਦ ਵੀ ਹੋ ਗਈ, ਸਾਡਾ ਕਾਹਦਾ ਜਿਉਣਾ। ਇਹਦਾ ਮਤਲਬ ਤੁਸੀਂ ਫੋਟੋ ਦੇ ਪੁਜਾਰੀ ਜੋ, ਤੁਸੀਂ ਤਾਂ ਰੌਲਾ ਪੈ ਰਿਹਾ। ਹੁਣ ਸਾਰੀਆਂ ਫੋਟੋਆਂ ਬਣਾ ਦਿੱਤੀ ਕਈਆਂ, ਹੁਣ ਵੇਖੋ ਕਾਂਗਾ ਕਰੰਗ ਟੰਡੋਲੇ ਆ ਸਗਲਾ ਖਾਇਆ ਮਾਸ। ਫੋਟੋ ਕਿਹੋ ਜੀ ਭਲਾ? ਇਹ ਸ਼ਬਦ ਦੇ ਨਾਲ ਜੋੜੀ ਭਲਾ, ਸਲੋਕ ਨਾਲ ਦੱਸੋ ਜੀ। ਜੰਗਲ ਦੇ ਵਿੱਚ ਬਾਬਾ ਫਰੀਦ ਜੀ ਬੈਠੇ ਹੋਏ ਨੇ, ਬਣਿਆਂ ਦੇ ਘਰਾਂ 'ਚ ਫੋਟੋ ਲੱਗੀ ਹੈ ਥੱਲੇ। ਵੇਖੋ ਹੈਰਾਨਗੀ ਦੀ ਪਤਾ ਕਿਹੜੀ ਗੱਲ ਆ, ਦੁੱਖ ਦੀ ਪਤਾ ਕਿਹੜੀ ਗੱਲ ਆ? ਥੱਲੇ ਥੱਲੇ ਪੰਕਤੀਆਂ ਵੀ ਲਿਖੀਆਂ ਹੋਈਆਂ ਫੋਟੋ ਦੇ, ਥੱਲੇ ਬਾਣੀ ਉਪਦੇਸ਼ ਵੀ ਦਿੱਤਾ ਹੋਇਆ, ਬੰਦੇ ਨੂੰ ਫਿਰ ਵੀ ਸਮਝ ਨਹੀਂ ਆ ਰਹੀ ਫੋਟੋ ਨੂੰ ਮੰਨੀ ਜਾ ਰਿਹਾ। ਥੱਲੇ ਬਾਣੀ ਇਹ ਪੰਕਤੀਆਂ ਲਿਖੀਆਂ ਹੋਈਆਂ ਥੱਲੇ ਫੋਟੋ ਦੇ ਥੱਲੇ, ਮੈਂ ਬੜਿਆਂ ਦੇ ਘਰਾਂ 'ਚ ਵੇਖੀ ਲੱਗੀ ਹੋਈ। ਗਿਆਨ ਥੱਲੇ ਆ, ਗਿਆਨ ਕੋਲ ਆ, ਫਿਰ ਵੀ ਵਿਸ਼ਵਾਸ ਫੋਟੋ ਵਿੱਚ ਆ, ਕਹਿੰਦੇ ਵੇਖੋ। ਫਿਰ ਵੀ ਸੋਚ ਉੱਥੇ, ਸੁਰਤ ਉਸੇ ਆ। ਕਹਿੰਦੇ ਸਗਲਾ ਖਾਇਆ ਮਾਸ, ਜਿਹੜਾ ਤਣਨਾ ਬੁਣਨਾ ਸੀ ਨਾ, ਉਹ ਉਹਨਾਂ ਨੇ ਮਾਸ ਖਾ ਲਿਆ ਸਾਰਾ, ਤਾਣੇ ਬਾਣੇ ਨੇ, ਜਿਹੜੇ ਵਹਿਮ ਸੀ। ਹੁਣ ਫਰੀਦ ਜੀ ਦੱਸੋ, ਫਰੀਦ ਜੀ ਜੰਗਲ 'ਚ ਕੀ ਲੈਣ ਗਏ? ਸਵਾਲ ਹੈ। ਹੁਣ ਕੀ ਇਹਨਾਂ ਅੱਖਾਂ ਦੇ ਨਾਲ ਰੱਬ ਦੇਖਦਾ? ਇਹ ਦੋਏ ਨੈਨਾ ਅੱਖਾਂ ਦੇ ਨਾਲ ਰੱਬ ਦੇਖਦਾ ਜੀ? ਗੁਰਮਤ ਕਿਤੇ ਦੱਸਦੀ ਹੈ ਕਿ ਇਹਨਾਂ ਅੱਖਾਂ ਦੇ ਨਾਲ ਰੱਬ ਦੇਖਦਾ? ਫਿਰ ਕੀ ਹੈ? ਦੇਖੋ ਸਮਝੋ, ਗੁਰਬਾਣੀ ਆਖਦੀ ਅੱਖੀ ਬਾਝੋਂ ਵੇਖਣਾ, ਅੱਖਾਂ ਤੋਂ ਬਿਨਾਂ ਦੇਖਦਾ ਉਹ, ਕਰੋ ਗੱਲ। ਤੇ ਉੱਥੇ ਸਲੋਕ ਫੋਟੋ ਬਣਾ ਦਿੱਤੀ ਵੱਡੀ ਸਾਰੀ ਫੋਟੋ, ਕਿੰਨੀ ਵਿਕਦੀ ਉਹ? ਮੇਲੇ ਗਿਆ ਬੰਦਾ, ਫੋਟੋ ਖਰੀਦ ਲਿਆ, ਕਹਿੰਦਾ ਵੇਖੋ ਜੀ ਕਿੱਡੀ ਵਧੀਆ ਫੋਟੋ ਆ। ਨੁਕਸਾਨ ਕਿੰਨਾ ਕੀਤਾ ਉਹਨੇ, ਮੂਰਤੀ ਦੇ ਨਾਲ ਜੋੜ ਕੇ ਰੱਖ ਦਿੱਤਾ, ਫੋਟੋਆਂ ਦੇ ਨਾਲ ਜੋੜ ਕੇ ਰੱਖ ਦਿੱਤਾ। ਜਿੰਨੇ ਵੀ ਸਾਡੇ ਹੁਣ ਜਿਹੜੇ ਮੁੱਦੇ ਪੇਸ਼ ਹੁੰਦੇ ਫੋਟੋਆਂ ਵਾਲੇ, ਉਹ ਪੇਸ਼ ਕੌਣ ਕਰਦੇ? ਉਹਨਾਂ ਦੀ ਸਫਾਈ ਕੌਣ ਦੇ ਰਹੇ? ਸਾਡੇ ਆਗੂ ਦੇ ਰਹੇ? ਵੇਖੋ ਜੀ ਸਾਡੇ ਗੁਰੂਆਂ ਦੇ ਨਾਲ ਤੁਸੀਂ ਇੱਦਾਂ ਕਰ ਰਹੇ ਜੋ ਮੇਨ ਆਗੂ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਨਾਲ ਛੇੜਖਾਨੀ ਕੀਤੀ ਕਹਿੰਦੇ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਨੂੰ ਤੁਸੀਂ ਸਵੀਕਾਰ ਕਰ ਲਿਆ, ਹੁਣ ਤੇ ਬੜਾ ਕੁਝ ਹੋਏਗਾ, ਬੜਾ ਕੁਝ ਕਰ ਦਿਓ, ਬੜਾ ਕੁਝ ਕਰ ਦਿਓ। ਤੇ ਜੇ ਹੁੰਦਾ ਸਾਡਾ ਗਿਆਨ ਦੇ ਨਾਲ ਵਾਹ ਵਾਸਤਾ ਕਿ ਸਾਡਾ ਤੇ ਗਿਆਨ ਦੇ ਨਾਲ ਮਤਲਬ ਹੈ। ਵੇਖੋ ਜਿਹੜਾ ਮਨੁੱਖ ਦੇ ਕੋਲ ਗਿਆਨ, ਕੋਈ ਵੀ ਗਿਆਨ, ਮੰਨ ਲਓ ਮੋਬਾਈਲ ਚਲਾਉਣ ਦਾ, ਕੰਪਿਊਟਰ ਚਲਾਉਣ ਦਾ, ਗੱਡੀ ਚਲਾਉਣ ਦਾ, ਮਨੁੱਖ ਮਰ ਜਾਏਗਾ, ਉਸ ਬੰਦੇ ਦੇ ਜੀਰੇ ਜੀ ਉਹਦੇ ਗੱਡੀ ਚਲਾਉਣ ਵਾਲੇ ਗਿਆਨ ਨੂੰ ਕੋਈ ਸਾੜ ਸਕਦਾ ਜੀ? ਖੋ ਸਕਦਾ ਜੀ? ਕੋਈ ਖਤਮ ਕਰ ਸਕਦਾ ਜੀ? ਕੋਈ ਆਇਆ ਗੁਰਬਾਣੀ ਗਿਆਨ ਆਇਆ, ਏਦਾਂ ਇਹਨੂੰ ਗਿਆਨ ਆਖਿਆ ਸਤਿਗੁਰੂ ਨੇ। ਨਾ ਕੋਈ ਸਾੜ ਸਕਦਾ, ਨਾ ਕੋਈ ਖੋ ਸਕਦਾ। ਤੇ ਜਿੱਦਣ ਅਸੀਂ ਗਿਆਨ ਨੂੰ ਗੁਰੂ ਮੰਨ ਲੈਂਦੇ, ਨਾ ਤੇ ਧਰਨਿਆਂ ਦੀ ਲੋੜ ਪੈਣੀ ਸੀ, ਨਾ ਰੌਲਿਆਂ ਦੀ ਲੋੜ ਪੈਣੀ ਸੀ। ਕਿਸੇ ਨੇ ਕੋਈ ਫੋਟੋ ਨਹੀਂ ਸੀ ਸਾੜਨੀ, ਉਹਨਾਂ ਨੂੰ ਪਤਾ ਸੀ ਇਹਨਾਂ ਦਾ ਤਾਂ ਗਿਆਨ ਹੀ ਗੁਰੂ ਆ, ਤੇ ਗਿਆਨ ਨੂੰ ਸਾੜਿਆ ਨਹੀਂ ਜਾਂਦਾ। ਜਲ ਨਹੀਂ ਡੁੱਬੇ ਤਸਕਰ ਨਹੀਂ ਲੈ, ਨਾ ਪਾਣੀ ਡੋਬ ਸਕਦਾ, ਨਾ ਅੱਗ ਸਾੜ ਸਕਦੀ ਗਿਆਨ ਨੂੰ। ਸਮਝਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਏਡੇ ਵੱਡੇ ਸਿਧਾਂਤ ਨੂੰ? ਅਸੀਂ ਸਮਝ ਨਹੀਂ ਸਕੇ। ਗੁਰੂ ਸਾਹਿਬ ਜੀ ਤੁਹਾਡਾ ਸਿਧਾਂਤ ਕਿੱਡਾ ਵੱਡਾ, ਇਹੋ ਜਿਹੀ ਚੀਜ਼ ਦੇ ਨਾਲ ਜੋੜਿਆ ਜਿਹਦੇ ਵਿੱਚ ਮਿਲਾਵਟ ਹੀ ਨਹੀਂ ਕੀਤੀ ਜਾ ਸਕਦੀ, ਜਿਹਨੂੰ ਕਦੇ ਸਾੜਿਆ ਹੀ ਨਹੀਂ ਜਾ ਸਕਦਾ। ਹੁਣ ਉਹ ਫੋਟੋ ਨੂੰ ਪੂਜਿਆ ਜਾ ਰਿਹਾ, ਵਿਕਾਰਾਂ ਰੂਪੀ ਕਾਵਾਂ ਨੇ ਸਾਰਾ ਪਿੰਜਰ ਫੋਲ ਮਾਰਿਆ, ਇੱਕ ਵੀ ਚੀਜ਼ ਚੰਗੀ ਨਹੀਂ ਛੱਡੀ ਉਹਨਾਂ ਨੇ, ਇੱਕ ਵੀ ਚੀਜ਼ ਸਾਰਾ ਫੋਲ ਮਾਰਿਆ। ਕਾਂਗਾਂ ਕਰੰਗ ਟੰਡੋਲਿਆ, ਕਰੰਗ ਸਰੀਰ ਟੰਡੋਲਿਆ, ਫੋਲ ਕੇ ਵੇਖ ਲਿਆ, ਸਭ ਖਤਮ ਹੈ, ਅੱਖਾਂ ਵੀ ਕੰਨ ਵੀ ਇਹ ਨਹੀਂ ਸੁਣਦੇ ਗੁਰੂ ਦੀ ਗੱਲ। ਇਹ ਸਾਰੇ ਉਹਨਾਂ ਨੇ ਸਾਰੇ ਖਾ ਲਏ, ਵਿਕਾਰਾਂ ਨੇ ਸਾਰੇ ਖਾ ਲਏ। ਤੇ ਜਿਹੜੇ ਰੱਬ ਦੇ ਗੁਣ ਹੈ ਨਾ, ਉਹ ਅੱਖਾਂ ਦੇ ਨਾਲ ਨਹੀਂ ਦੇਖਦੇ, ਰੱਬ ਅੱਖਾਂ ਦੇ ਨਾਲ ਥੋੜਾ ਦੇਖਦਾ। ਇਹ ਦੋਏ ਨੈਨਾ ਮਤ ਛੋਹੋ, ਕਹਿੰਦੇ ਪਿਰ ਦੇਖਣ ਕੀ ਆਸ, ਕਹਿੰਦੇ ਅੱਖਾਂ ਨਾ ਖਾਇਓ, ਕੀ ਵੇਖਣਾ ਭਲਾ ਰੱਬ। ਸਤਿਗੁਰੂ ਕਹਿੰਦੇ ਅੱਖੀ ਬਾਜੋ ਵੇਖਣਾ, ਵੀ ਕੰਨਾਂ ਸੁਣਨਾ, ਜੀਬੇ ਬਾਜੋ ਬੋਲਣਾ, ਜ਼ਬਾਨ ਨਾਲ ਬੋਲਿਆ ਥੋੜਾ ਖੁਸ਼ ਹੋਣਾ ਉਹਨੇ। ਅਸੀਂ ਜਿਹੜੀ ਬਾਣੀ ਪੜ੍ਹਦੇ ਹਾਂ, ਇਹ ਤਾਂ ਸਾਡਾ ਇੱਕ ਸੰਵਿਧਾਨ ਹੈ ਕਿ ਇੱਕ ਬੰਦਾ ਪੜ੍ਹਦਾ, ਬਾਕੀ ਸਾਰੇ ਸੁਣ ਰਹੇ ਆ। ਜਿਹੜਾ ਪੜ੍ਹਦਾ ਹੋਵੇ ਆਖੇ ਭਾਈ ਮੇਰੇ ਤੇ ਤਾਂ ਰੱਬ ਬੜਾ ਖੁਸ਼ ਹੋਊ ਰੱਬ ਨਾਲ। ਅੱਖੀ ਬਾਜੋ ਵੇਖਣਾ, ਵੀ ਕੰਨਾਂ ਸੁਣਨਾ, ਜੀਬੇ ਬਾਜੋ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ, ਹੁਕਮ ਪਹਿਚਾਣ ਕੇ, ਉਹਦੇ ਹੁਕਮ ਦੇ ਵਿੱਚ ਆਣ ਕੇ, ਜੋ ਹੁਕਮ ਹੈ ਉਹਨੂੰ ਸਮਝ ਕੇ, ਕਹਿੰਦੇ ਫਿਰ ਉਹ ਪਰਮਾਤਮਾ ਦੇ ਗੁਣਾਂ ਦੇ ਨਾਲ ਮਿਲਿਆ ਜਾ ਸਕਦਾ, ਜਿਹੜੇ ਗੁਣ ਫਿਰ ਸਵੀਕਾਰ ਧਾਰਨ ਕੀਤੇ ਜਾ ਸਕਦੇ ਨੇ। ਇਸ ਕਰਕੇ ਸਿੱਖ ਨੂੰ ਤੇ ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਸਥਾਨ ਦਿੱਤਾ ਸੀ, ਪਰ ਸਾਨੂੰ ਉਹਨਾਂ ਨੇ ਫਿਰ ਉੱਥੇ ਕੀ ਫਸਾ ਰੱਖਿਆ, ਉੱਥੇ ਕੀ ਫਸਾ ਰੱਖਿਆ। ਫੋਟੋਆਂ ਦੇ ਵਿੱਚ ਉਲਝ ਗਿਆ ਸਿੱਖ, ਮੂਰਤੀਆਂ ਦੇ ਵਿੱਚ ਉਲਝ ਗਿਆ ਸਿੱਖ, ਬਾਹਰਲੀਆਂ ਤਸਵੀਰਾਂ ਦੇ ਵਿੱਚ ਉਲਝ ਗਿਆ ਸਿੱਖ, ਬਾਹਰਲੀਆਂ ਵਿਚਾਰਾਂ ਦੇ ਵਿੱਚ ਉਲਝ ਗਿਆ ਸਿੱਖ। ਕਿਉਂਕਿ ਜਦੋਂ ਸਮਝ ਨਾ ਆਵੇ, ਪਹਿਚਾਣ ਨਾ ਆਵੇ, ਉਦੋਂ ਏਦਾਂ ਹੀ ਹੁੰਦਾ। ਤੇ ਕਬੀਰ ਸਾਹਿਬ ਜੀ ਦੀ ਮਾਤਾ ਆਖਦੀ, ਤਨਨਾ ਬੁਨਣਾ ਸਭ ਤਜਿਓ ਹੈ ਕਬੀਰ। ਜਿਹੜਾ ਤਾਣਾ ਬਾਣਾ ਸੀ ਨਾ, ਜਿਹੜਾ ਰੋਜ਼ ਉੱਠਦਿਆਂ ਸਾਰੇ ਤਾਣੇ ਬਾਣੇ ਬਣਾਉਣੇ, ਅੱਜ ਕੀ ਕਰਨਾ, ਅੱਜ ਕਿਵੇਂ ਕਰਨਾ, ਅੱਜ ਗਿਆਨ ਇੰਦਰੀਆਂ ਨੂੰ ਕਿਵੇਂ ਖੁਸ਼ ਕਰਨਾ, ਕਿਵੇਂ ਪ੍ਰਭਾਵਿਤ ਕਰਨਾ, ਉਹ ਸਾਰਾ ਤਾਣਾ ਬਾਣਾ ਕਹਿੰਦੇ ਕਬੀਰ ਜੀ ਨੇ ਬੰਦ ਕਰ ਦਿੱਤਾ। ਹਰ ਕਾ ਨਾਮ ਲਿਖ ਲਿਓ ਸਰੀਰ, ਕਹਿੰਦੇ ਹੁਣ ਤੇ ਜ਼ਬਾਨ ਤੇ, ਹੁਣ ਤੇ ਸਿਧਾਂਤ ਹੀ ਪਰਮਾਤਮਾ ਦੇ ਤੇ ਜਿਉਣਾ ਸ਼ੁਰੂ ਕਰ ਦਿੱਤਾ, ਜਦੋਂ ਦਾ ਕਹਿੰਦੇ ਸਮਝ ਆਈ। ਹੁਣ ਕਬੀਰ ਸਾਹਿਬ ਜੀ ਇਸ ਸ਼ਬਦ ਰਾਹੀਂ ਸਾਨੂੰ ਇਹ ਉਪਦੇਸ਼ ਦੇ ਰਹੇ ਨੇ। ਪਰ ਕਬੀਰ ਸਾਹਿਬ ਜੀ ਨੂੰ ਅਸੀਂ ਬੜਾ ਬੇਸਮਝ ਪੇਸ਼ ਕੀਤਾ ਹੋਇਆ ਕਿ ਉਹਨਾਂ ਨੂੰ ਸਮਝ ਕੋਈ ਨਹੀਂ ਸੀ, ਉਹਨਾਂ ਦੀ ਮਾਂ ਉਹਨਾਂ ਨੂੰ ਸਮਝਾ ਰਹੀ ਸੀ, ਮਾਂ ਉਪਦੇਸ਼ ਕਰ ਰਹੀ ਸੀ, ਫਿਰ ਜਾ ਕੇ ਉਹਨਾਂ ਨੂੰ ਸਮਝ ਆਈ। ਜਬ ਲਗ ਤਾਗਾ ਬਾਹੂ ਬੇਹੀ, ਤਬ ਲਗ ਵਿਸਰੇ ਰਾਮ ਸਨੇਹੀ। ਕਹਿੰਦੇ ਜਿੰਨਾ ਚਿਰ ਮੈਨੂੰ ਨਾ ਇੱਕ ਧਾਗਾ ਤੇ ਦੂਜੇ ਵਾਰੀ ਜਦੋਂ ਮੈਂ ਧਾਗਾ ਪਾਉਣਾ ਦੂਜੇ ਨੱਕੇ ਦੇ ਵਿੱਚ, ਕਹਿੰਦੇ ਜੇ ਇੰਨਾ ਚਿਰ ਵੀ ਕਿਤੇ ਉਹਦੇ ਗੁਣ ਵਿਸਰ ਜਾਣ ਨਾ, ਗੁਣ ਕਹਿੰਦੇ ਬੜਾ ਪਰੇਸ਼ਾਨ ਹੁੰਦਾ, ਬੜਾ ਔਖਾ ਹੋ ਜਾਂਦਾ ਉਹਦੇ ਗੁਣਾਂ ਤੋਂ ਬਿਨਾਂ ਜਿਉਣਾ, ਮਾਲਕ ਦੇ ਗੁਣਾਂ ਨੂੰ ਛੱਡ ਕੇ ਜਿਉਣਾ ਬੜਾ ਔਖਾ ਹੋ ਜਾਂਦਾ। ਹੁਣ ਫਰੀਦ ਜੀ ਆਖਦੇ ਨੇ, ਕਹਿੰਦੇ ਕਿ ਜੰਗਲ ਦੇ ਵਿੱਚ ਜਾ ਕੇ ਨਾ, ਉੱਥੇ ਭਾਉਣ ਵਾਲੇ ਬੜੇ ਲੋਕ ਸਨ। ਫਰੀਦ ਜੀ ਥੋੜਾ ਗਏ ਨੇ, ਉਹਨਾਂ ਨੇ ਲੋਕਾਂ ਵੱਲ ਵੇਖਿਆ, ਸਮਾਜ ਵੱਲ ਵੇਖਿਆ ਤੇ ਉਪਦੇਸ਼ ਦੇ ਦਿੱਤਾ ਕਿ ਬਈ ਆਹ ਜਿਹੜੇ ਲੋਕ ਏਦਾਂ ਕਰਦੇ ਸੀ, ਏਦਾਂ ਕਰਨ ਦੇ ਨਾਲ ਕੁਝ ਨਹੀਂ ਹੁੰਦਾ। ਇਹ ਉਪਦੇਸ਼ ਹੈ ਬਾਣੀ ਦਾ, ਸਮਝਾਉਣ ਦਾ ਤਰੀਕਾ ਜੋ ਵੇਖਿਆ। ਹੁਣ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ। ਹੁਣ ਸਾਨੂੰ ਇੱਕ ਗੱਲ ਤੇ ਕਲੀਅਰ ਲਿਆ ਨਾ, ਬਾਬਾ ਫਰੀਦ ਨੂੰ ਜੰਗਲ ਵਿੱਚ ਜਾਣ ਦੀ ਕੋਈ ਲੋੜ ਨਹੀਂ, ਸਮਝ। ਪਰ ਸਮਾਜ ਇਹੋ ਜਿਹਾ ਸੀ, ਘਰ ਬਾਰ ਛੱਡਿਆ ਜੋਗੀਆਂ ਨੇ, ਚੱਲ ਜੰਗਲ ਚ ਪਹਾੜਾਂ ਚ ਜਾ ਕੇ ਬਹਿ ਗਏ, ਜਦੋਂ ਕੋਈ ਮੁਸ਼ਕਲ ਆਈ ਚੱਲ ਪਹਾੜਾਂ ਚ ਜਾ ਕੇ ਬਹਿ ਗਏ। ਤੇ ਉਹਨਾਂ ਸਾਰਿਆਂ ਵੱਲ ਵੇਖ ਕੇ ਕਹਿੰਦੇ ਧਾਰਮਿਕ ਆਗੂ ਬਣ ਕੇ, ਧਰਮੀ ਬੰਦੇ ਬਣ ਕੇ ਵੀ ਕਹਿੰਦੇ ਜਦੋਂ ਕੋਈ ਗੱਲ ਕਰਨ ਦਾ ਸਮਾਂ ਆਉਂਦਾ ਉਦੋਂ ਬੰਦੇ ਜਾ ਕੇ ਲੁਕ ਜਾਂਦੇ ਆ। ਜੋਗੀਆਂ ਨੇ ਪਰਿਵਾਰ ਛੱਡ ਦਿੱਤੇ, ਕਹਿੰਦੇ ਘਰ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਪਹਿਲੀ ਗੱਲ ਇਹ ਨਹੀਂ ਸਮਝ ਆਈ ਕਿ ਰੱਬ ਦੀ ਪ੍ਰਾਪਤੀ ਕੀ ਚੀਜ਼ ਆ। ਘਰ ਛੱਡਿਆ, ਮਾਂ ਬਾਪ ਛੱਡੇ, ਸਾਰਾ ਪਰਿਵਾਰ ਛੱਡਿਆ, ਕਹਿੰਦੇ ਇਹ ਰੌਲਾ ਬੜਾ ਪਾਉਂਦੇ ਇਹਨਾਂ ਦੀ ਗੱਲ, ਇਹ ਗੱਲ ਜਦੋਂ ਕਰਦੇ ਸਾਡੀ ਰੱਬ ਦੇ ਨਾਲ ਧਿਆਨ ਟੁੱਟ ਜਾਂਦਾ। ਜ਼ਿੰਮੇਵਾਰੀਆਂ ਦਾ ਅਪਦਾ ਕਾ ਮਾਰਿਆ, ਗ੍ਰਹਿ ਤੇ ਨੱਸਦਾ, ਜ਼ਿੰਮੇਵਾਰੀਆਂ ਤੋਂ ਭੱਜਾ ਹੋਇਆ ਬੰਦਾ ਔਰ ਏਦਾਂ ਕਰਕੇ ਚਲਾ ਗਿਆ। ਹੁਣ ਜੰਗਲ ਦੇ ਵਿੱਚ ਕਿਹੜਾ ਘੱਟ ਰੌਲਾ ਪੈਂਦਾ ਤੇ ਚਿੜੀਆਂ ਬੋਲਦੀਆਂ। ਇਹਨਾਂ ਇਹਨਾਂ ਇਸੇ ਮੁਸ਼ਕਲ ਤੋਂ ਮਾਰਾ ਤੇ ਜੰਗਲ ਦੇ ਵਿੱਚ ਗਿਆ ਸੀ ਕਿ ਰੌਲਾ ਨਾ ਪਵੇ, ਰੌਲਾ ਨਾ ਸੁਣੇ। ਉੱਥੇ ਬੜੇ ਰੌਲੇ ਪੈ ਰਹੇ ਨੇ, ਬੜਾ ਕੁਝ ਹੋ ਰਿਹਾ, ਬੜਾ ਕੁਝ ਚੱਲ ਰਿਹਾ, ਤੇ ਬਾਬਾ ਫਰੀਦ ਜੀ ਕਹਿੰਦੇ ਏਦਾਂ ਥੋੜਾ ਮਿਲਣਾ। ਵਸੀ ਰੱਬ ਹਿਆਲੀਏ, ਰੱਬ ਤੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ, ਸਿਰਫ ਦਿਖਦਾ ਕਿਉਂ ਨੀ ਭਲਾ, ਕਿਉਂਕਿ ਤੂੰ ਤਾਣੇ ਬਾਣੇ ਬੜੇ ਕਰਕੇ ਰੱਖੇ ਹੋਏ ਨੇ, ਤੂੰ ਜਾਲ ਹੀ ਬੜਾ ਵੱਡਾ ਬਣਾਇਆ ਹੋਇਆ, ਜਾਲ ਤੋਂ ਬਾਹਰ ਤੇਰਾ ਧਿਆਨ ਹੀ ਨਹੀਂ ਜਾਂਦਾ, ਤਾਣੇ ਬਾਣੇ ਤੂੰ ਤਣੀ ਜਾਂਦਾ, ਰੋਜ਼ ਤਣੀ ਜਾਂਦਾ, ਇਸ ਪਾਸੇ ਕਿਤੇ ਕਦੇ ਧਿਆਨ ਨਹੀਂ ਦਿੱਤਾ ਤੂੰ। ਫਰੀਦਾ ਜੰਗਲ ਜੰਗਲ ਕਿਹਾ ਭਾਵੇਂ ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀ ਜੰਗਲ ਕਿਹਾ ਢੂਡੇ, ਕਹਿੰਦੇ ਜੰਗਲ ਵਿੱਚ ਤੈਨੂੰ ਥੋੜਾ ਕੁਝ ਮਿਲਣਾ। ਹੁਣ ਜੰਗਲ ਕਿਹਨੂੰ ਬਣਾਇਆ? ਸਰੀਰ ਨੂੰ, ਸਾਰਾ ਸਰੀਰ ਡਰਾਉਣਾ ਇਹਦੇ ਵਿੱਚ, ਸਾਰਾ ਡਰਾਉਣਾ, ਕੋਈ ਵੀ ਚੱਜ ਦਾ ਗੁਣ ਨਹੀਂ ਇਹਦੇ ਵਿੱਚ, ਇਹਦੇ ਵਿੱਚੋਂ ਵੀ ਨਹੀਂ ਲੱਭਣਾ ਜਿੰਨਾ ਚਿਰ ਗੁਣ ਨਹੀਂ ਪੈਦਾ ਹੁੰਦੇ। ਵੱਸੀ ਰੱਬ ਹਿਆਲੀਏ, ਸ਼ੁਭ ਗੁਣਾਂ ਦੇ ਨਾਲ। ਹੁਣ ਜਿਹੜਾ ਸੰਤੋਖ ਸੀ ਬੰਦੇ ਨੇ ਇਹਨੂੰ ਵੀ ਜ਼ਹਿਰ ਬਣਾ ਲਿਆ, ਜਿਹੜਾ ਜਿਹੜਾ ਵੇਖਣਾ ਸੀ ਇਹਦਾ ਬੰਦੇ ਨੇ ਇਹਨੂੰ ਵੀ ਖਤਰਨਾਕ ਬਣਾ ਲਿਆ, ਬੰਦਾ ਡਰ ਲੱਗਦਾ। ਜਿਹੜਾ ਸੁਣਨਾ ਸੀ ਬੰਦੇ ਨੇ ਇਹਨੂੰ ਵੀ ਖਤਰਨਾਕ ਬਣਾ ਲਿਆ, ਸੁਣਨਾ ਵੀ ਬੜਾ ਭੈੜਾ ਹੋ ਗਿਆ। ਆਹ ਸਰੀਰ ਸਾਰਾ ਕੀ ਬਣ ਗਿਆ? ਇੱਕ ਬੜਾ ਵੱਡਾ ਜੰਗਲ, ਘਨੌਣਾ ਜੰਗਲ ਬਣ ਗਿਆ। ਹੁਣ ਇਹਦੇ ਵਿੱਚ ਮਾਲਕ ਥੋੜਾ ਆਏਗਾ, ਇਹਦੇ ਵਿੱਚ ਮਾਲਕ ਥੋੜਾ ਆਏਗਾ, ਉਹਦੇ ਗੁਣ ਥੋੜਾ ਟਿਕਣਗੇ। ਗੁਣ ਇੱਕ ਭਾਂਡਾ ਤੇ ਖਾਲੀ ਕਰਨਾ ਪਏਗਾ, ਫਿਰ ਦੂਜੇ ਗੁਣ ਆਣ ਕੇ ਵਸਣਗੇ। ਉਹ ਤੋਂ ਬਾਣੀ ਚ ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਉਪਦੇਸ਼ ਦਿੱਤਾ। ਸਤਿਗੁਰੂ ਆਖਦੇ ਨੇ, ਪੋਹੇ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਉਹ ਮਾਲਕ ਅੰਦਰ ਗੁਣਾ ਕਰਕੇ ਵਸਿਆ ਹੋਇਆ, ਸਾਰੀ ਉਮਰ ਅਸੀਂ ਇੱਦਾਂ ਹੀ ਕੱਢਦੇ। ਕੋਈ ਕੋਈ ਇਹੋ ਜਿਹੀ ਸ਼ਕਤੀ ਆਏਗੀ ਸਾਡੇ ਸਾਹਮਣੇ ਆਣ ਕੇ ਖਲੋਏਗੀ, ਰੱਬ ਕੋਈ ਇਹੋ ਜਿਹਾ ਰੂਪ ਆ, ਸਾਡੀ ਸੁਰਤ ਵਿੱਚ ਕੀ ਗੱਲ ਬੈਠੀ ਹੋਈ ਕਿ ਰੱਬ ਕੋਈ ਇਹੋ ਜਿਹੀ ਰੂਪ, ਕੋਈ ਵੇਖਣ ਵਾਲੀ ਚੀਜ਼ ਆ ਨਾ, ਉਹਨੇ ਪ੍ਰਗਟ ਹੋਣਾ ਹੈ, ਉਹਨੇ ਸਾਡੇ ਸਾਹਮਣੇ ਖਲੋਣਾ ਹੈ, ਤੇ ਫਿਰ ਅਸੀਂ ਉਹਨੂੰ ਵੇਖਾਂਗੇ, ਫਿਰ ਗੱਲਾਂ ਕਰਾਂਗੇ, ਫਿਰ ਡਿਮਾਂਡਾਂ ਰੱਖਾਂਗੇ। ਇਸ ਇਹੋ ਹੀ ਹਾਲ ਅਸੀਂ ਗੁਰਬਾਣੀ ਦੇ ਨਾਲ ਵੀ ਮਿਲਦੇ ਕਿ ਗੁਰੂ ਕੋਈ ਇਹੋ ਜਿਹੀ ਸ਼ਕਤੀ ਹੈ ਜਿਹੜੀ ਬਾਹਰ ਨਿਕਲੇਗੀ, ਮੇਰੇ ਕੰਮ ਕਰੇਗੀ, ਫਿਰ ਆਣ ਕੇ ਬੈਠੇਗੀ ਇੱਥੇ, ਮੈਂ ਆਣ ਕੇ ਉਪਦੇਸ਼ ਕਰਾਂਗਾ, ਗੁਰੂ ਸਾਹਿਬ ਜੀ ਮੇਰੇ ਕੰਮ ਕਰਨਗੇ, ਤੇ ਉਹ ਸਾਰੇ ਕੰਮ ਕਰਕੇ ਫਿਰ ਆਣ ਕੇ ਇੱਥੇ ਬੈਠਣਗੇ, ਫਿਰ ਵੇਖਣਗੇ, ਫਿਰ ਮੈਂ ਫਿਰ ਅਰਦਾਸ ਕਰਿਆ ਕਹਿੰਦਾ। ਗੁਰੂ ਕੋਈ ਇਹੋ ਜਿਹੀ ਚੀਜ਼ ਨਹੀਂ ਹੈ, ਗੁਰੂ ਤੇ ਇੱਕ ਗੁਣ ਆ, ਤੇ ਗੁਣ ਸਮਝ ਕੇ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਵਸਾਉਣੇ ਨੇ, ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਟਿਕਾਉਣਾ। ਹੋ ਗਏ ਤਿੰਨ ਬੰਦੇ ਉੱਠੇ ਸਵੇਰੇ, ਤਾਣਾ ਬਾਣਾ ਬਣਾਇਆ ਉਹਨਾਂ ਨੇ, ਸਾਰੀ ਵਿਉਂਤ ਬਣਾਈ, ਆਪਾਂ ਕਿੰਜ ਕਰਨਾ, ਜੰਗਲ ਦੇ ਵਿੱਚ ਚਲੇ ਗਏ, ਜੰਗਲ ਦੇ ਵਿੱਚ ਚਲੇ ਗਏ। ਹੁਣ ਜੰਗਲ ਦੇ ਵਿੱਚ ਜਦੋਂ ਗਏ ਨਾ, ਉਹਨਾਂ ਨੂੰ ਇੱਕ ਕਾਫੀ ਸਾਰਾ ਸੋਨਾ ਮਿਲ ਗਿਆ ਜੰਗਲ ਦੇ ਵਿੱਚੋਂ ਸਮਝਣ ਵਾਸਤੇ। ਤਿੰਨ ਜਾਣੇ ਨੇ, ਤਾਣਾ ਬਾਣਾ ਉਹਨਾਂ ਨੇ ਬਣਾ ਲਿਆ ਕਿ ਆਪਾਂ ਤਿੰਨਾਂ ਨੇ ਇਹਨੂੰ ਵੰਡਣਾ ਹੈ, ਪਰ ਇੱਕ ਨੂੰ ਆਖਿਆ ਤੂੰ ਭੋਜਨ ਦਾ ਪ੍ਰਬੰਧ ਕਰ, ਭੁੱਖ ਵੀ ਬੜੀ ਲੱਗੀ, ਅਸੀਂ ਦੋ ਜਾਣੇ ਇਹਦੇ ਕੋਲ ਬੈਠਦੇ ਹਾਂ ਸੋਨੇ ਦੇ ਕੋਲ, ਤੂੰ ਜਾ ਭੋਜਨ ਦਾ ਪ੍ਰਬੰਧ ਕਰਕੇ ਆ, ਭੋਜਨ ਲੈ ਕੇ ਆ, ਪ੍ਰਸ਼ਾਦੇ ਦਾ ਪ੍ਰਬੰਧ ਕਰਕੇ ਆ। ਹੁਣ ਉਹ ਚਲਾ ਗਿਆ। ਹੁਣ ਜਿਹੜੇ ਦੋਵੇਂ ਸੀ ਨਾ, ਮਗਰ ਉਹਨਾਂ ਨੇ ਤਾਣਾ ਬਾਣਾ ਬਣਾਇਆ, ਉਹਨਾਂ ਜਿਹੜੇ ਜਿਵੇਂ ਬਾਣੀ ਚ ਆਪਾਂ ਪੜ੍ਹ ਰਹੇ, ਤੰਨਾ ਬੋਨਾ ਸਭ ਤਜੇ ਉਹ ਕਬੀਰ, ਕਬੀਰ ਨੇ ਤਜ ਦਿੱਤਾ, ਕਈ ਬੜਿਆ ਬਣਾਈ ਜਾਂਦੇ, ਅੱਜ ਵੀ ਬਣਾਈ ਜਾਂਦੇ ਹੋਣਗੇ, ਇੱਥੇ ਬੈਠੇ ਵੀ ਬਣਾਈ ਜਾਂਦੇ ਹੋਣਗੇ। ਉਹ ਕਹਿੰਦਾ ਕਿ ਇੰਨਾ ਸੋਨਾ ਆਪਾਂ ਨੂੰ ਨਾ ਤਿੰਨਾਂ ਥਾਵਾਂ ਤੇ ਵੰਡਣਾ ਪੈਣਾ, ਇੰਜ ਕਰੀਏ ਜੇ ਆਪਾਂ ਉਹ ਬੰਦੇ ਨੂੰ ਜਦੋਂ ਆਏਗਾ, ਆਪਾਂ ਜੇ ਉਹਨੂੰ ਮਾਰ ਦਈਏ ਤੇ ਫਿਰ ਆਪਾਂ ਨੇ ਦੋਵਾਂ ਕੋਲ ਰਹਿ ਜਾਣਾ, ਫਿਰ ਦੋ ਇਸੇ ਹੀ ਹੋਣਗੇ, ਵੈਸੇ ਤਿੰਨ ਹੋਣੇ, ਫਿਰ ਦੋ ਹੀ ਹੋਣਗੇ। ਤਾਣਾ ਬਾਣਾ ਬਣਦਾ ਪਿਆ, ਬੜੇ ਲੋਕ ਏਦਾਂ ਤਾਣਾ ਬਾਣਾ ਬਣਾਉਂਦੇ ਪਰਿਵਾਰ ਵਿੱਚ ਕਿ ਉਹਦਾ ਇੱਦਾਂ ਹੋ ਜਾਓ, ਜੇ ਕਿਤੇ ਉਹਦਾ ਇੱਦਾਂ ਹੋ ਜਾਏ ਨਾ ਕਿਤੇ, ਫਿਰ ਆਪਣੇ ਬਰਾਬਰ ਜੇ ਆ ਜਾਏਗਾ ਨਾ, ਫਿਰ ਆਪਣੇ ਬਰਾਬਰ ਹੋ ਜਾਣਾ, ਜੇ ਇਹਨੂੰ ਫਲਾਣੇ ਕੰਮ ਚੋਂ ਘਾਟਾ ਪੈ ਗਿਆ ਨਾ, ਫਿਰ ਆਪਣੇ ਬਰਾਬਰ ਹੋ ਜਾਣਾ ਉਹਨੇ। ਬੜੇ ਤਾਣੇ ਬਾਣੇ ਬਣਦੇ ਨੇ, ਬੜੇ ਲੋਕ ਬਣਾਉਂਦੇ ਨੇ। ਹੁਣ ਜਿਹੜਾ ਕੱਲਾ ਗਿਆ ਸੀ, ਜਿਹੜਾ ਪ੍ਰਬੰਧ ਕਰਨ ਗਿਆ ਸੀ ਪ੍ਰਸ਼ਾਦੇ ਦਾ, ਤਾਣਾ ਬਾਣਾ ਉਹ ਵੀ ਬਣਾਈ ਜਾਂਦਾ, ਉਹਦੇ ਵੀ ਅੰਦਰ ਚੱਲੀ ਜਾਂਦਾ ਕਿ ਤਿੰਨ ਹਿੱਸੇ ਹੋਣਗੇ, ਕਿਤੇ ਮੈਨੂੰ ਕੱਲੇ ਨੂੰ ਮਿਲ ਜਾਏ ਸਾਰਾ ਕੁਝ। ਉਹਨੇ ਇੱਕ ਸਕੀਮ ਬਣਾਈ, ਉਹਨੇ ਜਦੋਂ ਨਾ ਪ੍ਰਸ਼ਾਦੇ ਤਿਆਰ ਕਰਵਾਏ ਤੇ ਉਹਨਾਂ ਦੇ ਵਿੱਚ ਜ਼ਹਿਰ ਪਾ ਲਿਆ, ਲਾਲਚ ਵੇਖੋ, ਤ੍ਰਿਸ਼ਨਾ ਵੇਖੋ, ਤਾਣਾ ਬਾਣਾ ਵੇਖੋ, ਬੰਦੇ ਦਾ ਸੰਤੋਖ ਹੀ ਨਹੀਂ ਹੈਗਾ ਨਾ, ਜ਼ਹਿਰ ਪਵਾ ਲਿਆ ਤੇ ਤਿਆਰ ਕਰਕੇ ਲੈ ਆਇਆ, ਬਹਿ ਗਏ ਆਣ ਕੇ। ਉਹਨਾਂ ਨੇ ਵੀ ਹੁਣ ਤਾਣਾ ਬਾਣਾ ਉਹ ਵੀ ਬਣਾ ਕੇ ਬੈਠੇ ਸੀ ਕਿ ਜਦੋਂ ਬੰਦਾ ਆਪਾਂ ਨੂੰ ਇੱਦਾਂ ਖਤਮ ਕਰਨਾ, ਮਾਰ ਦੇਣਾ, ਗੱਲਾਂ 'ਚ ਲਾ ਕੇ, ਗੱਲਾਂ 'ਚ ਲਾਇਆ, ਉਹਨੂੰ ਮਾਰ ਦਿੱਤਾ, ਤੁਰਨ ਲੱਗੇ ਤੇ ਫਿਰ ਕਹਿੰਦੇ ਭੁੱਖ ਲੱਗੀ ਰੋਟੀ ਤੇ ਖਾ ਲਈਏ। ਤਾਣੇ ਬਾਣੇ ਬੜੇ ਬਣਾਉਂਦੇ ਬੰਦੇ, ਲੋਕ ਬਹੁਤ ਬਣਾਉਂਦੇ। ਕਬੀਰ ਜੀ ਕਹਿੰਦੇ ਜਿੰਨਾ ਚਿਰ ਮੈਂ ਬਣਾਉਂਦਾ ਰਿਹਾ ਨਾ, ਮੇਰੀ ਮੱਤ ਬੜੀ ਖੁਸ਼ ਰਹਿੰਦੀ ਹੁੰਦੀ ਸੀ, ਬੜਾ ਖੁਸ਼ ਰਹਿਣਾ ਨੇ, ਬੜਾ ਖੁਸ਼, ਮੇਰੇ ਮਨ ਨੂੰ ਬੜੀ ਅੱਲਾਸ਼ੇਰੀ ਦੇਣੀ ਕਿ ਤੂੰ ਇੱਦਾਂ ਹੀ ਰੱਖਿਆ ਕਰ ਨਾ, ਵਧੀਆ ਵਧੀਆ ਬਾਹਰੋਂ ਚਸਕੇ ਸੁਣਾਇਆ ਕਰ, ਲਿਆ ਕੇ ਮੈਨੂੰ ਦੁਨੀਆਂ ਦੀਆਂ ਗੱਲਾਂ ਸੁਣਾਇਆ ਕਰ। ਮੱਤ ਕਹਿੰਦੀ ਮੈਨੂੰ ਦੁਨੀਆਂ ਦੀਆਂ ਗੱਲਾਂ ਸੁਣਾਇਆ ਕਰ, ਗੁਰੂ ਦੀ ਗੱਲ ਨਾ ਸੁਣਾਇਆ ਕਰ, ਚੰਗੀ ਗੱਲ ਨਾ ਸੁਣਾਇਆ ਕਰ, ਮੈਨੂੰ ਲੋਕ ਸਮਾਜ ਵਿੱਚ ਕੀ ਹੋ ਰਿਹਾ, ਤੇਰੀਆਂ ਅੱਖਾਂ ਨੇ ਸਾਰਾ ਦਿਨ ਕੀ ਵੇਖਿਆ, ਮੈਨੂੰ ਸਾਰਾ ਮੈਸੇਜ, ਸਾਰਾ ਕੁਝ, ਸਾਰਾ ਉਪਦੇਸ਼ ਮੈਨੂੰ ਦਿਆ ਕਰ, ਮੈਨੂੰ ਬੜਾ। ਤਾਂ ਹੀ ਤੂੰ ਰੋਂਦੀ ਮਾਤ ਹੁਣ ਕਹਿੰਦੀ ਤੂੰ ਛੱਡ ਕੇ ਕਿਉਂ ਬਹਿ ਗਿਆ, ਇਹ ਸਾਰੇ ਕਿੱਦਾਂ ਜੀਉਣਗੇ। ਹੁਣ ਉਹ ਜਿਹੜੇ ਦੋ ਜਾਣੇ ਬੱਚੇ ਸੀ ਤੁਰਨ ਲੱਗੇ, ਕਹਿੰਦੇ ਪਰੌਂਠੇ ਲੈ ਕੇ ਆਇਆ, ਭੁੱਖ ਤੇ ਲੱਗੀ ਆ, ਇਹ ਵੀ ਖਾ ਲਈਏ। ਉਹਨਾਂ ਨੇ ਖਾ ਲਏ, ਉਹਦੇ ਵਿੱਚ ਕੀ ਪਾਇਆ ਸੀ, ਜ਼ਹਿਰ। ਉਹ ਵੀ ਮਰ ਗਿਆ, ਉਹ ਵੀ ਮਰ ਗਿਆ, ਤੇ ਸੁਹਣਾ ਉੱਥੇ ਹੀ ਪਿਆ ਰਹਿ ਗਿਆ। ਤੰਨਾ ਬੁਨਣਾ ਸਭ ਤਜਿਓ ਹੈ ਕਬੀਰ, ਕਹਿੰਦੇ ਇਹੋ ਜਿਹਾ ਲਾਲਚ, ਕਹਿੰਦੇ ਮੈਂ ਛੱਡ ਚੁੱਕਾ ਹੁਣ, ਮੈਂ ਵਾਕਿਆ ਹੀ ਛੱਡ ਦਿੱਤਾ, ਕਹਿੰਦੇ ਹੁਣ ਮੈਂ। ਇੱਕ ਹੁੰਦਾ ਨਾ ਬੰਦਾ ਕਹਿ ਰਿਹਾ, ਹੁਣ ਵੇਖੋ ਕਈਆਂ ਨੂੰ ਆਦਤ ਹੁੰਦੀ ਹੈ, ਸਾਡੇ ਵਰਗਿਆਂ ਨੂੰ। ਉਹ ਕਈ ਵਾਰੀ ਜਦੋਂ ਕਹਿੰਦਾ ਨਾ ਕੋਈ, ਹੋਰ ਜੀ ਗੁਰਮੁਖ ਕੀ ਹਾਲ ਆ, ਅਸੀਂ ਤੇ ਜੀ ਅਸੀਂ ਤੇ ਤੁਹਾਡੇ ਚਰਨਾਂ ਦੀ ਧੂੜ ਆ ਜੀ, ਅਸੀਂ ਤੇ ਤੁਹਾਡੇ ਚਰਨਾਂ ਦੀ ਧੂੜ ਆ। ਆਦਤ ਹੁੰਦੀ ਕਈਆਂ ਨੂੰ, ਬੇਈਮਾਨੀ ਹੁੰਦੀ, ਅਸਲੀ ਨਹੀਂ ਗੱਲ ਹੁੰਦੀ। ਜੇ ਅਸਲੀ ਹੋਵੇ ਤਾਂ ਕਹਿਣ ਦੀ ਲੋੜ ਹੀ ਨਹੀਂ ਆ, ਅੰਦਰ ਬੇਈਮਾਨੀ ਹੁੰਦੀ ਆ। ਬੰਦਾ ਬੜਾ ਜਦੋਂ ਕਿਤੇ ਨਹੀਂ ਜੀ ਨਹੀਂ ਮਹਾਰਾਜ, ਅਸੀਂ ਤੁਹਾਡੇ ਚਰਨਾਂ ਦੀ ਧੂੜ ਆ। ਅਗਲੇ ਦਿਨ ਆਇਆ, ਕਹਿੰਦੇ ਜਦੋਂ ਉਹਨੂੰ ਵੇਖਿਆ ਕਿ ਆ ਗਿਆ, ਕਹਿੰਦੇ ਕੀ ਹਾਲ ਜੀ, ਚਰਨਾਂ ਦੀ ਧੂੜ ਜੀ, ਗੁੱਸਾ ਕਰ ਗਿਆ। ਕਹਿੰਦਾ ਆ ਕੇ ਕਹਿ ਦਾ, ਗੁੱਸਾ ਕਰ ਗਿਆ ਬੰਦਾ, ਆਪ ਕਹਿ ਰਿਹਾ, ਜਦੋਂ ਅਗਲੇ ਨੇ ਕਿਹਾ ਗੁੱਸਾ ਕਰ ਗਿਆ। ਇਹਦਾ ਮਤਲਬ ਅੰਦਰੋਂ ਥੋੜਾ ਕਹਿ ਰਿਹਾ। ਪਹਿਲੀ ਗੱਲ, ਇਹਨਾਂ ਗੱਲਾਂ ਦੇ ਨਾਲ ਕੋਈ ਬਣਦਾ ਹੀ ਨਹੀਂ। ਜੋ ਬੰਦਾ ਬੋਲ ਰਿਹਾ ਨਾ, ਇਹ ਸਾਰੇ ਤਾਣੇ ਬਾਣੇ ਆ, ਸਾਰੇ ਜੋ ਕਹਿ ਰਿਹਾ, ਵਿਖਾਵਾ ਕਰ ਰਿਹਾ, ਵੈਸੇ ਪ੍ਰਭਾਵਿਤ ਕਰ ਰਿਹਾ ਅਗਲੇ ਨੂੰ, ਬਸ ਕਿ ਮੈਂ ਬੜਾ ਵੱਡਾ ਆ। ਅੰਦਰ ਉਹ ਗੱਲ ਨਹੀਂ ਹੈਗੀ। ਕਬੀਰ ਸਾਹਿਬ ਕਹਿੰਦੇ, ਜਿੰਨਾ ਚਿਰ ਮੇਰੀ ਭੈੜੀ ਮੱਤ ਨੇ ਮੈਨੂੰ ਪਿੱਛੇ ਲਾ ਛੱਡਿਆ ਨਾ, ਮਗਰ ਲਾ ਛੱਡਿਆ। ਸਵਾਦ ਬੜਾ ਕਹਿੰਦੇ ਆਉਂਦਾ ਹੁੰਦਾ ਸੀ, ਕਿਸੇ ਦੇ ਘਰ ਦੀ ਗੱਲ ਚੱਲਦੀ ਹੋਵੇ, ਕਿਸੇ ਦੇ ਸਾਡਾ ਹੋਵੇ ਵਿਰੋਧੀ, ਉਹਦੀ ਧੀ ਭੈਣ ਦੀ ਗੱਲ ਚੱਲਦੀ ਹੋਵੇ, ਤਾਂ ਫਿਰ ਸਵਾਦ ਤੇ ਬਹੁਤ ਆਉਂਦਾ ਸੁਣਦਾ। ਫਿਰ ਕੋਈ ਵਿਰਲਾ ਹੀ ਹੋਏਗਾ ਜਿਹੜਾ ਕਹੇਗਾ ਨਹੀਂ ਧੀ ਦੀ ਗੱਲ ਨਹੀਂ ਕਰਨੀ, ਕੋਈ ਵਿਰਲਾ ਹੋਏਗਾ। ਹੋਵੇ ਵਿਰੋਧੀ ਬੰਦਾ, ਨੁਕਸਾਨ ਹੋ ਗਿਆ, ਨੁਕਸਾਨ ਕੋਈ ਕੋਈ ਉਹਦਾ ਕਾਰੋਬਾਰ ਚ ਘਾਟਾ ਪੈ ਗਿਆ ਹੋਵੇ, ਬੰਦਾ ਵੀ ਚਾਹੁੰਦਾ ਹੋਵੇ ਭਾਈ ਇਹਦਾ ਕਾਰੋਬਾਰ ਡਿੱਗ ਜਾਏ, ਉਹਦੀ ਗੱਲ ਹੁਣ ਕੋਈ ਸੁਣਾਵੇ, ਤੇ ਫਿਰ ਆਨੰਦ ਕਿੰਨਾ ਉਹਦਾ ਸੁਣਦਾ, ਭਲਾ ਆਉਂਦਾ ਕਿ ਨਹੀਂ ਆਉਂਦਾ ਜੀ, ਦੱਸੋ ਭਲਾ ਕਿੰਨਾ ਮਜ਼ਾ ਆਉਂਦਾ ਸੁਣਦਾ। ਅਸੀਂ ਬੰਦਾ ਪਹਿਲਾਂ ਹੀ ਚਾਹੁੰਦਾ ਹੋਵੇ ਕਿ ਇੱਦਾਂ ਹੋ ਜੇ ਇਹਦੇ ਨਾਲ, ਜਦੋਂ ਕੋਈ ਉਹਦੀ ਗੱਲ ਸੁਣਾਉਂਦਾ ਨਾ ਭਾਈ, ਉਦੋਂ ਪਤਾ ਲੱਗਦਾ ਕਿੰਨੇ ਕੁ ਧਰਮ ਚ ਆ। ਕਬੀਰ ਸਾਹਿਬ ਕਹਿੰਦੇ ਮੈਂ ਸਾਰਾ ਤਾਣਾ ਬਾਣਾ ਛੱਡ ਦਿੱਤਾ, ਸਾਰਾ ਛੱਡ ਦਿੱਤਾ, ਤੂੰ ਠਾਕੁਰ ਤੂੰ ਪੇ ਅਰਦਾਸ। ਇਹ ਗੱਲਾਂ ਕਹਿਣ ਵਾਲੇ ਕਿੰਨੇ ਹੋਏ ਫਿਰਦੇ ਉਦਾਸ ਅੱਜ, ਕਿੰਨਾ ਕਿੰਨੇ ਪਰੇਸ਼ਾਨ ਨੇ ਨਾ, ਕੀ ਹੈ ਇੱਕ ਦੇ ਅੱਗੇ ਅਰਦਾਸ ਅੱਜ ਹੈ ਭਰੋਸਾ। ਬਾਹਰੋਂ ਅਸੀਂ ਵਿਖਾ ਦਿੰਦੇ ਗੱਲ ਅੰਦਰ ਦੀ ਏ, ਬਾਹਰੋਂ ਬੰਦਾ ਕਹਿੰਦਾ ਕੋਈ ਗੱਲ ਜੀ, ਹੁਕਮ ਚ ਮਹਾਰਾਜ ਦੇ ਚ ਸ਼ਬਦ ਆ ਨਾ, ਕਈ ਵਾਰੀ ਪਰਪੱਕ ਜੇ ਹੋ ਜਾਂਦੇ, ਪੱਕ ਜਾਂਦੇ, ਜਿਵੇਂ ਚੜ੍ਹਦੀ ਕਲਾ ਸ਼ਬਦ ਕਹਿ ਦਿੰਦੇ ਆਪਾਂ, ਭਾਈ ਚੜ੍ਹਦੀ ਕਲਾ ਜੀ, ਉਹ ਵੈਸੇ ਜ਼ਬਾਨ ਤੇ ਪੱਕ ਗਿਆ ਕਹਿਣਾ, ਅੰਦਰੋਂ ਥੋੜਾ ਚੜ੍ਹਦੀ ਕਲਾ ਗਈ ਆ, ਅੰਦਰੋਂ ਤੇ ਬੜਾ ਪਰੇਸ਼ਾਨ ਬੰਦਾ। ਹੁਣ ਪੜ੍ਹਦੇ ਅਸੀਂ ਰੋਜ਼ ਆ, ਕਹਿੰਦੇ ਅਸੀਂ ਰੋਜ਼ ਆ ਮਹਾਰਾਜ ਜੀ ਦੇ ਅੱਗੇ ਖਲੋ ਕੇ ਕਿ ਸਾਰਿਆਂ ਦੇ ਹੀ ਭਲਾ ਕਰਾਂਗੇ ਅਸੀਂ ਤੇ। ਕਬੀਰ ਸਾਹਿਬ ਕਹਿੰਦੇ ਮੈਂ ਤੇ ਆਪਣੇ ਆਪ ਦਾ ਭਲਾ ਕਰ ਰਿਹਾ, ਮੈਂ ਸਾਰਾ ਤਾਣਾ ਬਾਣਾ ਛੱਡ ਦਿੱਤਾ। ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੇ ਰਾਮ ਸੁਨੇਹੀ ਹੋਸ਼ੀ ਮਤ ਮੇਰੀ ਜਾਤ ਜੁਲਾਹਾ। ਲੋਕ ਕਹਿੰਦੇ ਨੇ, ਮੈਂ ਅੱਗੇ ਵੀ ਸ਼ਾਇਦ ਬੇਨਤੀ ਕੀਤੀ, ਜਿਹੜੀ ਜਾਤ ਗੋਤ ਆਈ ਨਾ ਬਾਣੀ ਦੇ ਵਿੱਚ, ਇਹ ਸਿਰਫ ਦੱਸਿਆ ਹੈ ਕਿ ਬੰਦੇ ਦਾ ਪਿਛੋਕੜ ਇਹਦੇ ਨਾਲ ਦੱਸਿਆ ਜਾਂਦਾ ਹੈ। ਲੋਕ ਆਖਦੇ ਕਿ ਇਹਦਾ ਪਿਛੋਕੜ ਆ ਹੈ, ਇਹ ਇਹ ਰਵਿਦਾਸ ਜਿਹੜਾ ਇਹ ਚਮਾਰ ਹੈ, ਕਬੀਰ ਜੀ ਜੁਲਾਹੇ ਨੇ, ਇਸ ਭਗਤ ਦਾ ਛਿੰਬਿਆਂ ਦੇ ਘਰ ਦਾ ਜਨਮ ਹੈ। ਇਹ ਸਿਰਫ ਇਤਿਹਾਸ ਦੱਸਿਆ ਗਿਆ ਕਿ ਇਹਦਾ ਪਿਛੋਕੜ, ਇਹਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ, ਸਿਧਾਂਤ ਦੇ ਨਾਲ ਕੋਈ ਸੰਬੰਧ ਨਹੀਂ। ਹੁਣ ਕਬੀਰ ਕਹਿੰਦੇ ਮੈਂ ਤੇ ਬੜਿਆਂ ਵੱਡਿਆਂ ਭਾਗਾਂ ਵਾਲਾ, ਜਿਹੜੀ ਗੱਲ ਤੁਸੀਂ ਕਹਿ ਰਹੇ ਜੋ ਮੈਂ ਗੱਲ ਸਵੀਕਾਰ ਕਰ ਰਿਹਾ ਕਿ ਮੇਰੀ ਯਾਦ ਛੋਟੀ ਹੈ, ਪਰ ਮੇਰੇ ਗੁਣ ਵੇਖੋ ਕਿੱਡੇ ਉੱਚੇ ਆ, ਗੁਣ ਵੇਖੋ। ਮੈਂ ਤੇ ਤਾਣੇ ਬਾਣੇ ਛੱਡੇ ਹੋਏ, ਤੁਸੀਂ ਅਜੇ ਵੀ ਨਹੀਂ ਛੱਡ ਸਕੇ, ਉੱਚੀ ਜਾਤ ਦੇ ਹੋ ਕੇ ਵੀ ਨਹੀਂ ਛੱਡ ਸਕੇ, ਤੁਸੀਂ ਅਜੇ ਵੀ ਬਰਾਬਰ ਨਹੀਂ ਬੈਠ ਰਹੇ, ਅਜੇ ਵੀ ਤੁਸੀਂ ਬਰਾਬਰ ਲੋਕਾਂ ਨੂੰ ਬਹਿਣ ਨਹੀਂ ਦਿੰਦੇ, ਤੁਸੀਂ ਅਜੇ ਵੀ ਆਪਣੇ ਆਪ ਨੂੰ ਉੱਚੀ ਜਾਤ ਦੇ ਕਹਿ ਰਹੇ ਜੋ, ਪਰ ਕਹਿੰਦੇ ਮੈਂ ਤੇ ਮੇਰੀ ਹੋਸ਼ੀ ਮੱਤ ਹੈ, ਲੋਕੋ ਤੁਸੀਂ ਕਹਿੰਦੇ ਇਹਨਾਂ ਦੀ ਇਹਦੀ ਯਾਦ ਛੋਟੀ ਹੈ, ਪਰ ਵੇਖੋ ਮੇਰੇ ਗੁਣ ਵੇਖੋ, ਮੈਂ ਤੇ ਪਰਮਾਤਮਾ ਦੇ ਗੁਣ ਸਮਝ ਕੇ ਬੈਠਾ ਹੋਇਆ। ਹਰ ਕਾ ਨਾਮ ਲਿਓ ਮੈਂ ਲਾਹਾ, ਪਰਮਾਤਮਾ ਦੇ ਨਾਮ ਦਾ ਲਾਹਾ ਲਿਆ ਹੋਇਆ, ਲਾਹਾ ਸ਼ਬਦ ਵੇਖੋ ਕਿੱਡਾ ਪਿਆਰਾ। ਲਾਹਾ ਕਿਵੇਂ ਲਈਦਾ ਜੀ? ਲਾਹਾ ਹੁਣ ਕਈ ਕਈ ਕਿਸੇ ਨੇ ਕਿਸੇ ਬੰਦੇ ਤੋਂ ਲਾਹਾ ਲੈ ਲਿਆ, ਉਹਨੂੰ ਵਰਤ ਲਿਆ, ਕਿਸੇ ਨੇ ਆਪਣੇ ਮਾਲਕ ਤੋਂ ਲਾਹਾ ਲੈ ਲਿਆ, ਐਡਵਾਂਸ ਪੈਸੇ ਲੈ ਲਏ ਜਾਂ ਉਹਨੂੰ ਪੈਸੇ ਵੱਧ ਦੇ ਦਿੱਤੇ ਨੇ, ਲਾਹਾ ਮਿਲ ਗਿਆ। ਕਹਿੰਦਾ ਕਿਸੇ ਨੂੰ ਫਸਲ ਦੇ ਵਿੱਚੋਂ ਲਾਹਾ ਹੋ ਗਿਆ, ਕਿਸੇ ਨੂੰ ਵੀਕ ਦੇ ਵਿੱਚੋਂ ਲਾਹਾ ਹੋ ਗਿਆ, ਗਾਹਕ ਜ਼ਿਆਦੇ ਆ ਗਏ, ਕਹਿੰਦੇ ਅਰਕੀ ਜ਼ਿਆਦਾ ਲਾਹਾ ਹੋ ਗਿਆ। ਪਰ ਹਰ ਕਾ ਨਾਮ ਲਿਓ ਮੈਂ ਲਾਹਾ, ਰੱਬ ਦੇ ਨਾਂ ਦਾ ਲਾਹਾ ਕਿਵੇਂ ਮਿਲਦਾ? ਮਸਲਾ ਤੇ ਆ ਕਬੀਰ ਸਾਹਿਬ ਕਹਿੰਦੇ ਮੈਂ ਤੇ ਪਰਮਾਤਮਾ ਦੇ ਨਾਮ ਤੋਂ ਲਾਹਾ ਲੈ ਲਿਆ। ਕਹਿੰਦੇ ਕੀ ਲਾਹਾ? ਗੁਣ ਸਨ, ਮੈਂ ਉਹਨਾਂ ਗੁਣਾਂ ਨੂੰ ਸਮਝ ਲਿਆ, ਬਸ ਲਾਹਾ ਲੈ ਲਿਆ ਮੈਂ ਤੇ। ਇੰਨਾ ਕੀ ਕੰਮ ਸੀ, ਬਿਨਾਂ ਲਾਹੇ ਤੋਂ ਤੁਰੇ ਫਿਰਦੇ ਸੀ, ਆਮਦਨੀ ਕੋਈ ਨਹੀਂ ਸੀ, ਜੀਵਨ ਉਹੀ ਖਾਲੀ ਤੁਰਿਆ ਫਿਰਦਾ ਸੀ। ਕਹਿੰਦੇ ਲਾਹਾ ਲੈ ਲਿਆ, ਹੁਣ ਤੇ ਮੈਨੂੰ ਸਮਝ ਆ ਗਈ, ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਸੱਚ ਝੂਠ ਦਾ ਪਤਾ ਲੱਗ ਗਿਆ। ਜਦੋਂ ਮੈਂ ਲਾਹਾ ਲਿਆ ਨਾ ਗੁਰੂ ਦੇ ਗਿਆਨ ਦਾ, ਉਪਦੇਸ਼ ਦਾ, ਹੁਣ ਮੈਨੂੰ ਸਮਝ ਲੱਗ ਗਈ ਸੱਚ ਕੀ ਹੈ ਤੇ ਝੂਠ ਕੀ ਹੈ। ਮੈਂ ਇੱਕ ਗੱਲ ਮੈਂ ਅਕਸਰ ਹੀ ਕਰਦਾ ਹੁੰਦਾ, ਜਿਹੜੇ ਬੰਦੇ ਨੂੰ ਸਮਝ ਆ ਨਾ ਸੱਚ ਦੀ, ਜੇ ਉਹ ਝੂਠ ਬੋਲੇਗਾ, ਬੇਈਮਾਨੀ ਕਰੇਗਾ, ਉਹ ਸਭ ਤੋਂ ਵੱਡਾ ਅਪਰਾਧੀ ਹੈ। ਜਿਹੜੇ ਬੰਦੇ ਨੂੰ ਨਹੀਂ ਨਾ ਪਤਾ, ਅਣਜਾਣੇ ਚ ਜਿਹਦੇ ਕੋਲ ਕੋਈ ਗਲਤੀ ਹੋ ਰਹੀ, ਪਤਾ ਹੀ ਨਹੀਂ, ਉਹਦਾ ਤੇ ਸੁਧਾਰ ਕੀਤਾ ਜਾ ਸਕਦਾ ਹੈ, ਉਹਦੇ ਵਾਸਤੇ ਤੇ ਬੜੇ ਰਾਹ ਨੇ। ਜਿਹੜੇ ਮਨੁੱਖ ਨੂੰ ਪਤਾ ਵੀ ਹੈ, ਉਹਦਾ ਕੋਈ ਹੱਲ ਨਹੀਂ, ਤੇ ਸਭ ਤੋਂ ਵੱਡਾ ਅਪਰਾਧੀ ਬੰਦਾ ਹੀ ਉਹ, ਨੁਕਸਾਨ ਬਹੁਤ ਕਰੇਗਾ, ਕਿਉਂਕਿ ਉਹਨੂੰ ਪਤਾ ਹੈ, ਉਹ ਜਾਣਦਾ ਸਾਰਾ ਕੁਝ, ਫਿਰ ਵੀ ਉਹ ਸਾਰੇ ਕੰਮ ਕਰ ਰਿਹਾ ਹੈ, ਉਹਨੂੰ ਪਤਾ ਹੈ। ਕੋਈ ਵੀ ਪ੍ਰਚਾਰਕ ਰਾਗੀ ਜਿਹੜਾ ਵੀ ਹੈ, ਜਿਨ੍ਹਾਂ ਨੂੰ ਪਤਾ ਸੱਚ ਆਏ ਉਹ ਨਹੀਂ ਦੱਸ ਰਹੇ, ਉਹ ਬੜੇ ਮਾੜੇ ਬੰਦੇ, ਜੋ ਉਹਨਾਂ ਨੂੰ ਛੇਤੀ ਤੋਂ ਛੇਤੀ ਦੂਰ ਕਰ ਲਓ ਆਪਣੇ ਤੋਂ, ਬੜੇ ਨੁਕਸਾਨ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਹੈ, ਉਹ ਸੱਚ ਜਾਣਦੇ ਨੇ। ਤੇ ਸੱਚ ਜਾਣਨ ਵਾਲਾ ਜਦੋਂ ਸੱਚ ਨਹੀਂ ਦੱਸੇਗਾ ਨਾ, ਉਹ ਨੁਕਸਾਨ ਬੜਾ ਕਰੇਗਾ, ਬਹੁਤ ਨੁਕਸਾਨ ਕਰੇਗਾ। ਕਬੀਰ ਜੀ ਆਖਦੇ, ਕਹਤ ਕਬੀਰ ਸੁਣੋ ਮੇਰੀ ਮਾਈ, ਹੇ ਮੇਰੀ ਮੱਤੇ ਸੁਣ ਲਾਉਣਾ, ਹੁਣ ਮੈਂ ਤੇਰੇ ਆਖੇ ਨਹੀਂ ਲੱਗਣਾ, ਮੈਂ ਤੈਨੂੰ ਬੜਾ ਪਾਲਿਆ, ਤੇਰੀ ਮੈਂ ਬੜੀ ਸੇਵਾ ਕੀਤੀ, ਤੂੰ ਬੜੀ ਖੁਸ਼ ਰਹਿੰਦੀ ਸੀ, ਮੈਨੂੰ ਪਤਾ ਹੁਣ ਤੂੰ ਨਾਰਾਜ਼ ਹੋ ਜਾਣਾ। ਪਰ ਕਹਿੰਦੇ ਹਮਰਾ ਇਨਕਾ ਦਾਤਾ ਏਕ ਰਗਰਾਈ, ਮੇਰੇ ਜਿਹੜੇ ਬੱਚੇ ਆ ਨਾ, ਜਿਹੜੇ ਗਿਆਨ ਇੰਦਰੇ ਆ ਨਾ, ਜਿਹੜੇ ਇਹਨਾਂ ਦਾ ਇੱਕੋ ਹੀ ਰਾਖਾ ਹੈ ਪਰਮਾਤਮਾ, ਹੁਣ ਤੂੰ ਉਹ ਚਲਾਉਂਦਾ ਇਹਨਾਂ ਨੂੰ, ਹੁਣ ਜਿਵੇਂ ਉਹ ਖੁਰਾਕ ਦੇ ਰਿਹਾ। ਹਾਂ, ਦੁਨਿਆਵੀ ਪਾਖੀ ਵੀ, ਦੂਜੀ ਖੁਰਾਕ ਵੀ, ਰੱਬੀ ਹੁਕਮ, ਉਹਦੇ ਹੁਕਮ ਜੀ ਆਪਾਂ ਸਾਰਾ ਕਾਰੋਬਾਰ ਚੱਲ ਰਿਹਾ। ਪਰ ਜਿਹੜੀ ਖੁਰਾਕ ਪਰਮਾਤਮਾ ਮੇਰੇ ਬੱਚਿਆਂ ਨੂੰ ਦੇ ਰਿਹਾ ਨਾ, ਸੱਚ ਵਾਲੀ, ਉਹ ਰਾਖਾ ਬਣਾ ਲਿਆ, ਹੁਣ ਤੇ ਉਹ ਉਹਦੇ ਉਹਦੇ ਉਹ ਤੇਰਾ ਦਿੱਤਾ ਖਾਵਣਾ ਆਇਆ, ਮਤਲਬ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਹਾਂ, ਇੱਕ ਪੱਖ ਹੈਗਾ, ਬੰਦਾ ਪ੍ਰਸ਼ਾਦਾ ਛਕਣ ਲੱਗਿਆ ਕਹਿ ਦੇ, ਕੋਈ ਵੱਡੀ ਗੱਲ ਨਹੀਂ, ਪਰ ਅਸਲੀ ਮਤਲਬ ਇਹਦਾ ਇਹ ਆ ਕਿ ਤੇਰਾ ਦਿੱਤਾ ਜਿਹੜਾ ਤੇਰਾ ਗਿਆਨ ਆ ਨਾ, ਹੁਣ ਉਹ ਵਰਤ ਰਿਹਾ ਮੈਂ, ਉਹ ਖਾ ਰਿਹਾ, ਹੁਣ ਉਹਦੀ ਵਰਤੋਂ ਕਰਨੀ ਆਈ, ਮੈਨੂੰ ਆਪ ਭੋਜਨ ਦਿੱਤਾ ਪਰਮਾਤਮਾ ਜੀ, ਹੁਣ ਤੂੰ ਮੈਨੂੰ। ਜਿਹੜਾ ਦੁਨਿਆਵੀ ਹੈ ਨਾ, ਸਵੇਰੇ ਛਕਿਆ ਬੰਦੇ ਨੇ, ਸ਼ਾਮ ਨੂੰ ਫਿਰ ਉਦਾਸ ਹੋਇਆ ਫਿਰਦਾ, ਹੁਣ ਕਿੱਥੋਂ ਮਿਲੂਗਾ, ਹੁਣ ਕਿਵੇਂ ਮਿਲੂਗਾ। ਪਰ ਜਿਹੜਾ ਉਹਦਾ ਭੋਜਨ ਹੈ ਨਾ, ਜਿਹੜਾ ਗਿਆਨ ਹੈ ਨਾ, ਜਿਹੜਾ ਸੁਰਤ ਨੇ ਖਾਧਾ, ਜਿਹੜਾ ਉਹ ਬੜਾ ਗੁਣਕਾਰ ਹੈ, ਬੜਾ ਵਧੀਆ ਹੈ, ਉਸ ਭੋਜਨ ਦੇ ਨਾਲ ਬੜੀ ਤ੍ਰਿਪਤੀ ਹੁੰਦੀ, ਉਸ ਭੋਜਨ ਦੇ ਨਾਲ ਬੜਾ ਸਕੂਨ ਮਿਲਦਾ। ਤੇ ਜਦੋਂ ਬੰਦੇ ਨੂੰ ਸਮਝ ਆਉਂਦੀ ਹੈ ਨਾ, ਉਦੋਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ, ਅੜਨਾ ਨਹੀਂ ਚਾਹੀਦਾ ਕਦੇ। ਜਦੋਂ ਸਮਝ ਲੱਗਦੀ, ਜਦੋਂ ਗਿਆਨ ਆਉਂਦਾ, ਜਦੋਂ ਮਤ ਬਦਲਦੀ ਏ, ਜਦੋਂ ਭੈੜੀ ਮਤ ਤਿਆਗੀ ਜਾਂਦੀ ਏ, ਚੰਗੀ ਮਤ ਜਦੋਂ ਜੀਵਨ ਦੇ ਵਿੱਚ ਆਣ ਕੇ ਪੈਦਾ ਹੁੰਦੀ, ਚੰਗੇ ਗੁਣਾਂ ਵਾਲੀ ਮਤ, ਉਦੋਂ ਬਦਲ ਜਾਣਾ ਚਾਹੀਦਾ, ਮੰਨ ਲੈਣਾ ਚਾਹੀਦਾ। ਬਜ਼ੁਰਗ ਨੂੰ ਵੀ ਮੰਨ ਲੈਣਾ ਚਾਹੀਦਾ ਕਿ ਮੈਂ ਸਾਰੀ ਉਮਰ ਇੱਦਾਂ ਹੀ ਕਰਮ ਕਾਂਡ 'ਚ ਕੱਢ ਦਿੱਤੀ। ਗੁਰੂ ਅਮਰਦਾਸ ਜੀ ਨੇ ਤਾਂ ਮੰਨ ਲਿਆ ਸੀ, ਜੇ ਤੁਸੀਂ ਅਮਰਦਾਸ ਜੀ ਤੋਂ, ਜੇ ਮੈਂ ਮੇਰੇ ਵਰਗਾ ਕੋਈ ਉਹਨਾਂ ਤੋਂ ਵੱਡਾ ਬਣ ਕੇ ਬੈਠਾ ਤੂੰ ਨਾ ਮੰਨੇ ਭਾਈ, ਉਹਨਾਂ ਨੇ ਕਹਿ ਦਿੱਤਾ ਕਿ ਸਾਰੀ ਉਮਰ ਇੱਦਾਂ ਹੀ ਲੰਘ ਗਈ ਹੈ, ਇੱਦਾਂ ਹੀ। ਭਾਈ ਲਹਿਣਾ ਜੀ ਤੇ ਮੰਨ ਗਏ ਸੀ, ਅੱਜ ਮੰਨਣਾ ਔਖਾ ਬੜਾ ਹੁੰਦਾ, ਸਵੀਕਾਰ ਕਰਨਾ ਬੜਾ ਔਖਾ, ਜੇ ਗਲਤੀ ਨੂੰ ਸਵੀਕਾਰ ਕਰਨਾ। ਮੈਂ ਇਹੋ ਜਿਹੇ ਪਰਿਵਾਰ ਵੀ ਵੇਖੇ ਜਿਹੜੇ ਬੱਚਿਆਂ ਦੇ ਦੁਆਲੇ ਹੋਏ ਰਹਿੰਦੇ, ਆਪ ਉਹਨਾਂ ਤੋਂ ਵੱਡੀਆਂ ਗਲਤੀਆਂ ਕਰਦੇ, ਅਸਰ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ। ਸਵੀਕਾਰ ਕਰ ਲੈਣਾ ਬੜੀ ਵੱਡੀ ਗੱਲ ਹੈ, ਕਿ ਆਹ ਪਹਿਲਾਂ ਮੇਰੀ ਭੁੱਲ ਸੀ, ਹੁਣ ਮੈਂ ਛੱਡ ਚੁੱਕਾ, ਜਾਂ ਆਹ ਗਲਤੀਆਂ ਸੀ ਕਰਦੇ ਸੀ। ਹੁਣ ਅਰਦਾਸ ਦਾ ਮਤਲਬ ਇਹ ਆ, ਅਰਦਾਸ ਦਾ ਮਤਲਬ ਇਹ ਹੈ ਕਿ ਆਪਣੀਆਂ ਗੱਲਾਂ ਗੁਰੂ ਨੂੰ ਦੱਸਣੀਆਂ ਉੱਚੀ ਆਵਾਜ਼ ਵਿੱਚ। ਆਪਾਂ ਚੁੱਪ ਕਰਕੇ ਦੱਸਦੇ ਹਾਂ ਨਾ, ਉੱਚੀ ਨਹੀਂ ਦੱਸੀਆਂ ਜਾਂਦੀਆਂ, ਔਖਾ ਹੁੰਦਾ, ਪਰੇਸ਼ਾਨੀ ਆਉਂਦੀ ਥੋੜ੍ਹੀ ਜਿਹੀ, ਮਤਲਬ ਹੀ ਅਰਦਾਸ ਦਾ ਹੈ, ਅਰਦਾਸ ਦਾ। ਪਹਿਲੀ ਗੱਲ, ਜਿਹੜੀ ਸਾਡਾ ਸਿਸਟਮ ਇਹੋ ਜਿਹਾ ਬਣ ਗਿਆ, ਅਸੀਂ ਮਾਂਡਾ ਹੀ ਗੁਰੂ ਕੋਲ ਰੱਖਦੇ ਹਾਂ, ਮੰਗੀ ਜਾਂਦੇ ਹਾਂ। ਇੱਕ ਬੰਨੀ ਸਾਨੂੰ ਇਹ ਵੀ ਪਤਾ ਕਿ ਬਿਨ ਬੋਲੇ ਸਭ ਕੁਛ ਜਾਣਦਾ, ਦੱਸਣਾ ਮੰਗਣਾ ਸੀ ਗੁਰੂ ਕੋਲੋਂ ਚੰਗਾ ਉਪਦੇਸ਼, ਚੰਗਾ ਗਿਆਨ ਦੱਸਣਾ ਸੀ ਗੁਰੂ ਨੂੰ, ਆਪਣੇ ਔਗੁਣ ਦੱਸਣੇ ਸਨ, ਔਗੁਣ ਦੱਸਣੇ ਸੀ, ਉੱਚੀ ਖਲੋ ਕੇ ਔਗੁਣ ਦੱਸੇ ਕੋਈ ਮੇਰੇ ਵਰਗਾ ਜਾਂ ਕੋਈ ਵੀ, ਲੱਤਾਂ ਕੰਮ ਜਾਣਗੀਆਂ ਜੇ ਗੁਰੂ ਦੇ ਸਾਹਮਣੇ ਖਲੋ ਕੇ ਆਪਣੀਆਂ ਗਲਤੀਆਂ ਬੰਦਾ ਉੱਚੀ ਬੋਲ ਕੇ ਦੱਸੇ, ਮੇਰੇ ਅੰਦਰ ਆਹ ਕਮੀਆਂ, ਇਹਦਾ ਮਤਲਬ ਜਿਹੜੇ ਲੋਕ ਨਹੀਂ ਸੁਣ ਸਕਦੇ ਜਿਹੜੀ ਗੱਲ, ਉਹ ਗੁਰੂ ਨੂੰ ਕਿੱਥੋਂ ਸੁਣਾ ਰਹੇ ਤੁਸੀਂ, ਜਾ ਕੇ ਦੱਸੋ। ਜਿਹੜੇ ਸਮਾਜ ਵਿੱਚ ਰਹਿ ਰਹੇ ਤੁਸੀਂ, ਅਸੀਂ ਰਹਿ ਰਹੇ ਹਾਂ, ਜੇ ਉਹ ਸਮਾਜ ਨੂੰ ਚੰਗਾ ਬਣਾਵਾਂਗੇ ਤਾਂ ਫਿਰ ਉਹਨਾਂ ਨੂੰ ਦੱਸਣਾ ਪੈਣਾ ਭਾਈ। ਜੇ ਚੰਗੀ ਗੱਲ ਅਖਬਾਰਾਂ ਦੇ ਵਿੱਚ, ਜੇ ਮੰਨ ਲਓ ਕੋਈ ਮਾੜਾ ਜਿਹਾ, ਕੋਈ 200 ਰੁਪਇਆ ਵੀ ਕਿਸੇ ਨੂੰ ਦੇ ਰਿਹਾ, ਉਹਦੀ ਅਖਬਾਰ ਦੇ ਵਿੱਚ ਫੋਟੋ ਆ ਰਹੀ ਹੈ, ਚੰਗੇ ਕੰਮਾਂ ਦੀਆਂ ਬੰਦਾ ਸਾਹਮਣੇ ਤਸਵੀਰਾਂ ਖਿੱਚ ਰਿਹਾ, ਬੁਰਿਆਈ ਦੱਸਣ ਨੂੰ ਤਿਆਰ ਨਹੀਂ। ਬੁਰਿਆਈ ਦੱਸਣੀ ਪੈਣੀ, ਪਰ ਜੇ ਕੋਈ ਸਭ ਤੋਂ ਵੱਡੀ ਤਾਕਤ ਇਹ ਹੈ, ਜੇ ਕੋਈ ਬੰਦਾ ਉੱਚੀ ਬੋਲ ਕੇ ਦੱਸ ਦੇ, ਸਮਝੋ ਸਾਫ਼ ਬੰਦਾ ਸਹੀ ਹੋ ਗਿਆ। ਖਾਸੀਅਤ ਵੇਖੀ ਮੈਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਵੇਖੀ ਨਾ ਤੁਸੀਂ ਵੀ ਉਹਨਾਂ ਦੀ ਖਾਸੀਅਤ। ਬੜਾ ਵੱਡਾ ਗੁਣ ਜੇ ਆਪਣੀ ਕਮੀ ਦੱਸਣੀ ਕਿ ਮੈਂ ਪਹਿਲਾਂ ਇੰਜ ਕਰਦਾ ਸੀ, ਮੇਰੀ ਗਲਤੀ ਹੈ, ਬਹੁਤ ਵੱਡਾ ਗੁਣ ਹੈ। ਸਾਫ਼ ਹੀ ਤਾਂ ਹੁੰਦਾ, ਧੁੱਪਦਾ ਹੀ ਅੰਦਰੋਂ ਤਾਂ ਬੰਦਾ, ਇਹਨੂੰ ਕਹਿੰਦੇ ਏਦਾਂ ਇਸ਼ਨਾਨ ਹੁੰਦਾ ਅੰਦਰੋਂ, ਏਦਾਂ ਅੰਦਰ ਮਨ ਸਾਫ਼ ਹੋ ਜਾਂਦਾ, ਮਨ ਧੁੱਪ ਜਾਂਦਾ ਜਦੋਂ ਬੰਦਾ, ਮਨ ਹੌਲਾ ਹੋ ਜਾਂਦਾ। ਗਲਤੀ ਲੈ ਕੇ ਤੁਸੀਂ ਸਾਰੀ ਉਮਰ ਕੰਮ ਕਰੀ ਜਾਓ, ਅੰਦਰੋਂ ਤ੍ਰਿਪਤੀ ਨਹੀਂ ਮਿਲਣੀ, ਅੰਦਰ ਤਾਂ ਬੋਝ ਹੀ ਰਹਿਣਾ। ਜਿੱਦਣ ਮੰਨ ਗਏ ਨਾ ਅਸੀਂ ਕਿ ਆਹ ਪਹਿਲਾਂ ਮੈਂ ਗਲਤ ਸੀ, ਇੱਥੇ ਇਸ ਸਿਧਾਂਤ ਕਰਕੇ ਮੈਂ ਗਲਤ ਸੀ, ਸਮਝ ਲਓ ਕੰਮ ਕਰਦਾ, ਵੱਡੀ ਤੋਂ ਵੱਡੀ ਗਲਤੀ ਵੀ ਦੁਨੀਆ ਕਹਿੰਦੀ ਠੀਕ ਹੈ ਜੀ, ਅੱਜ ਤੋਂ ਬਾਅਦ ਠੀਕ ਹੈ, ਸਵੀਕਾਰ ਕਰਦੇ ਲੋਕ। ਜੇ ਤੁਸੀਂ ਨਹੀਂ ਸਵੀਕਾਰ ਕਰਦੇ ਤਾਂ ਭਾਈ ਲਹਿਣਾ ਜੀ ਦਾ ਤੁਸੀਂ ਸਭ ਤੋਂ ਪਹਿਲਾਂ ਇਤਿਹਾਸ ਪੜ੍ਹ ਕੇ ਵੇਖ ਲਓ, ਤੁਸੀਂ ਗੁਰੂ ਅੰਗਦ ਸਾਹਿਬ ਜੀ ਨੂੰ ਸਵੀਕਾਰ ਨਹੀਂ ਕਰਦੇ ਅੱਜ। ਉਹ ਦੱਸ ਰਹੇ ਸਨ ਕਿ ਮੈਂ ਪਹਿਲਾਂ ਇੰਜ ਸੀ, ਪਰ ਅੱਜ ਤੋਂ ਬਾਅਦ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਗਿਆਨ ਨੂੰ ਸਮਝ ਕੇ ਉਪਦੇਸ਼ ਲੈ ਕੇ ਮੈਂ ਇੱਦਾਂ ਦਾ ਬਣ ਗਿਆ। ਸਤਿਗੁਰੂ ਜੀ ਕਿਰਪਾ ਕਰਨ। ਸਾਰੀਆਂ ਸੰਗਤਾਂ ਦਾ ਕੁਟਾਨ ਕੋਟ ਸ਼ੁਕਰ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦਾ ਧੰਨਵਾਦ ਹੈ। ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਨੇ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਕਹੇ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਕਹੇ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਤ ਵਾਜੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਸੰਤ ਸਾਜਨ ਭਏ ਸਰਸੈ, ਪੂਰੇ ਗੁਰ ਤੇ ਜਾਣੀ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
सगल समगुरी तुमरे सूत्र धारी तुम ते हो सो आज्ञाकारी जानी नानक दास दास वादी
अरदास एको अंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लिंग त्याय फिर अंगद गुरु ते अमरदास रामदास हुई सहाय अर्जुन हर गोबिंद नौ सिमरौ श्री हर आय श्री हर कृष्ण त्याई जिस डिठे सब दुख जाए तेग बहादुर सिमरै कर नौन दया वैताए सब थाई हुए सहाय दसवां पातशाह श्री गुरु गोबिंद सिंह साहिब जी सब थाई हुए सहाय दसा पातशाहिया दी जोत श्री गुरु ग्रंथ साहिब जी दे पाठ दीदार दा ते अंतर के बोलो जी पंजा प्यारियां चौहान साहिब जादियां चालियां मुक्तियां हठियां जपियां तपियां जिना नाम जपिया वंड छकिया देख चलाई तेग वाही देख के अंडिठ कीता तेना प्यारियां सचियारियां दी कमाई दा ते अंतर के खालसा जी बोलो जी जिना सिंगा सिंगनिया ने धारम हीत सीस दिते बंद बंद कटाए खोपरिया लुहाइया चरकिया ते चढ़े आर्या नाल चराए गए गुरुद्वारिया दी सेवा लई कुर्बानियां कीतियां धर्म नहीं हारिया सिक्खी केसां सुवासा नाल निभाई तिना दी कमाई दा ते अंतर के खालसा जी बोलो जी पंजा तख्तां सरबत गुरुद्वारिया दा ते अंतर के बोलो जी वाहिगुरु प्रथमें सरबत खालसा जी की अरदास है जी सरबत खालसा जी को वाहिगुरु 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 चेतावे चेतावन का सदका सर्व सुख होवे जहां जहां खालसा जी साहिब तहां तहां रचिया रियायत देख देख फतेह बिरद की पैज अंत की जीत श्री साहिब जी सहाय खालसे जी के बोल वाले बोलो जी सिखा नु सिखी दान केस दान रह दान विवेक दान विसाह दान पोसा दान दाना सरदान नामदान श्री अमृतसर जी दे इनान चौंकिया चंडे बुंगे जुगो जुग अटल धर्म का जयकार बोलो जी सिखा दा मानी वाह मत उची मत दा राखा वाहिगुरु ही अकाल पुरख अपने पंथ दे सदा सहाय दा तार जियो श्री ननकाणा साहिब ते गुरुद्वारिया गुरुधामा दे जिन्हां तों पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्शो हे नमाणिया दे मान नितानिया दे तान उट्टिया दे उर सच्चे पिता वाहिगुरु आप जी दे चरणा कमला विच अरदास बेनती हफ्ता बारी दीवान सजाए गए सजे हुए दीवाना दे अंदर गुरबाणी कीर्तन गुरमत विचारां कीतियां गईयां समुचियां सेवावां निभाउंदियां होईयां गलतियां भुलां दी खिमा बख्शिश करनी अगे वास्ते तो सुमत बख्शनी आईयां होईयां संगतां दीयां हाजरियां भेटां प्रवान करनियां सब नूं दरों घरों गुरसिक्खी जीवन आमदान दी दात बख्शिश करनी आप जी दे यूर कड़ा प्रसादी दे गाजदा दर प्रवान होवे हुण अपना हुक्मनामा बख्शिश करके संगतां नूं कृतार्थ करो हुक्मनामे अनुसार चलन की समर्था बखनी भाई अमरजीत सिंह दे परिवार वालों माता जी की देह रोकता वास्ते अरदास सच्चे पातशाह पिता जीओ माता जी नूं देह रोकता बख्शिश करनी सही प्यारे मेल जिन्हां मिलिया तेरा नाम चेते आवे नानक नाम चढ़दी कला तेरे भाणे सरबत दा वाहिगुरु जी का खालसा वाहिगुरु जी की फतेह दोहरा आग्या पई अकाल की सब सिखन को हुकम है गुरु ग्रंथ जी मान्यो कडट गुरा की दे जो प्रभु को मिलवोच है खोज शब्द में राज करेगा खालसा वार हुए सब लेंगे वार हुए सब लेंगे बोले सोनिहाल सत श्री अकाल वाहिगुरु जी का खालसा वाहिगुरु जी की फतेह
वाहिगुरु।